साचा साहेब साच नाए, भाख्या भाओ अपार, आख है मंग है देह देह, दात करे दातार, फिर के कके नू सियारी लगी है जी। इनू कदी भी लां दे रूप च नहीं पाठ करना। जेडे गुरमुखी लिपि समझदे आ उन्हां नू मेरी बेनती, जे तुसीं देवनागरी च कहो छोटी ई की मात्रा, यही शब्द वरतने ना, पर उत्थे असीं पढ़ने आ फिर के ते के, फिर के अगे रखी है जित दिसै दरबार, केड़ी वस्तु केड़ी भेटा केड़ी चीज परमेश्वर जी तुहाडे सामने रखीए ते तुहाडे दीदार हो जा, क्योंकि असीं तां तुहाडे तों मंगने आ रोज, असीं आखने महाराज बचन कर रहे ने फिर के अगे रखी है जित दिसै दरबार। महाराज कह रहे ने मोह के बोलन बोली है, इस मूह तो केड़ी बोली बोला। इस नुकते नूं फिर ध्यान नाल सुनियो, उत्ते पढ़ के आए हैं भाख्या भाओ अपार, उसकी बोली प्रेम है, ते जे उहदी बोली प्रेम है ते महाराज फिर अगला सवाल करदे ने उह किहड़े बोल बोला, भेटा किहड़ी रखा, बोल कैसे बोला, मूह के बोलन बोली है जित सुन धरे प्यार, जिन्हां बोलां नूं सुन के पार ब्रह्म परमेश्वर जी मैनूं प्यार करन, जिन्हां बोलां नूं सुन के जित सुन धरे प्यार। हुण प्यारियो आ निचोड़ जे गुरु साहब अगू उत्तर दिंदे, आपे प्रश्न करदे कि मूह के बोलन बोली है फिर के अगे रखी है, इहदा इक्को गल च उत्तर दे दिता, अमृत वेला सच नाओ वडियाई विचार। गुरमुखो तुसी नाल तुक सारिया बोली है, मैं कई बार सोचना कि जपजी साहिब पढ़दे आ, देखो एक तो पहली पौड़ी विच सब तो पहला सबक आ जांदा, सिख ने की करना, मनुख ने की करना, वह सानू सबक है कि हुक्म रजाई चलना, नानक लिखिया नाल उहदी हुक्म चलना, हुक्म ते चलन वास्ते शब्द की कमाई चाहीदी है। उसनू फिर सतगुरां ने कहा भाई दूजा हुक्म सानू दूजा सबक दे दिता कि अमृत वेला सच नाओ। आप जी नू शायद पता होवे कि जिहड़ी गुरु ग्रंथ साहिब की वकैबलरी है ना जी, शब्द कोश है, असी बाणी च एक शब्द पढ़ने चा लागे उठ नाम जप, चा लागे का अर्थ हुंदा है कि ना पूरा खनेरा होवे ते ना पूरा चानण होवे। आप जी नू शायद पता होवे एक पुराने बजुर्ग शब्द वरतदे सन, उह सी मूह हनेरा, असी कहिंदे मूह हनेरा, हां जी इहदा मतलब इह सी कि बंदा दूरों तुरिया होया पता लग रहा है पर फेस की पहचान नहीं हो रही क्योंकि हनेरा है ते मूह दिस नहीं रहा। देखो किन्ना पुराना शब्द सी मूह हनेरा, इहदा मतलब सी कि फेस नहीं दिस रहा। इहनू सतगुरु ने शब्द वरत्या चाल आगे, यह जिहड़ा अमृत वेला शब्द, एक गुरबाणी शब्द हुंदा प्रभात, एक तो प्रभात दे अर्थ करने जदों बिलकुल लो लग जाए दिन चढ़ जाए, पर गुरबाणी विच प्रभात शब्द भी अमृत वेले वास्ते वे, उद्यम करे भलके प्रभाती, इहदा मतलब कि अमृत वेला। एक होर उठ इशनान करो प्रभाते सोए हर आराधे, मेरी अर्ज सुनियो ध्यान नाल, जिहड़ा अमृत वेला शब्द है ना जी गुरु ग्रंथ साहिब च, ते मैं ज्यादा वेख रहा सा एक दिन अमृत वेले लफज दी वरतों गुरु नानक साहिब ने बस कीती है जी, मैं जे भुला ना ता गुरु रामदास जी ने कीती है अमृत वेला वतै का, पर उस तो बाद जिहड़ा अमृत वेला शब्द है किसे भगत जी ने नहीं वरत्या। अमृत वेला गुरु नानक साहिब जी ने वरत्या, गुरु रामदास जी ने वरत्या, भाई गुरदास साहिब ने वरते ने, गुरसिख अमृत वेले उठ के, पर जिहड़ा अमृत वेला लफ्ज़ है ना जी, इह सब तो पहला गुरु नानक साहिब ने खुद बनाया है। इह किते किसे ग्रंथ तुहानू अमृत वेला नहीं मिलेगा, इह सब तो पहला इस लफ्ज़ दी वरतों ही गुरु नानक साहिब ने कीती। हुण अर्ज ध्यान नाल सुनियो, असीं कहिंदे भी महाराज ने कहा भी जे तू उहदे नाल गल्लां करनियां ना, जे उहनूं रिझाणा उहदे दीदार करने ने, एक काम कर अमृत वेला। हुण अमृत वेले दा अर्थ है पूर्ण खड़ा दा वेला, पूरे शांति दा माहौल वेला। इत्थे अगली गल इह नहीं कि अमृत वेले जाग, नाल इह गल कह दित्ती अमृत वेले जाग के करना की है। कई वारी कई बंदे ਸਵਖਤੇ ਉੱਠ ਪੈਂਦੇ ਆ। ਤੁਸੀਂ ਦੇਖਿਓ ਹਰ ਇੱਕ ਦਾ ਆਪੋ ਆਪਣਾ ਸੁਭਾਅ ਹੈ, ਉਹ ਉੱਠ ਪੈਣਗੇ, ਚਾਹ ਦਾ ਕੱਪ ਪੀਤਾ, ਅਖਬਾਰ ਆਈ ਉਹਦੇ ਵੱਲ ਦੇਖ ਲੈਣਗੇ, ਜਾਂ ਉੱਠ ਕੇ ਅੱਜ ਕੱਲ ਦਾ ਜਿਹੜਾ ਮੀਡੀਆ ਯੁੱਗ ਹੈ ਉੱਠ ਕੇ ਸਵੇਰੇ ਖਬਰਾਂ ਵੇਖਣ ਲੱਗ ਪੈਣਗੇ, ਨਾ ਹੋਵੇਗਾ ਸੈਰ ਕਰਦੇ ਇੱਕ ਦੂਜੇ ਨਾਲ ਗੱਲਾਂ ਕਰੀ ਜਾਣਗੇ। ਮਹਾਰਾਜ ਕਹਿੰਦੇ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਤੂੰ ਪਿੱਛਲ ਰਾਤ ਉੱਠ ਪਿਆ, ਅੰਮ੍ਰਿਤ ਵੇਲੇ ਉੱਠ ਪਿਆ ਤੇ ਤੇਰੀ ਮੰਜ਼ਿਲ ਮਿਲ ਗਈ, ਅੰਮ੍ਰਿਤ ਵੇਲੇ ਉੱਠ ਕੇ ਤੂੰ ਕਰਮ ਕੀ ਕਰ ਰਿਹਾ ਹੈ। ਗੱਲ ਤਾਂ ਇਹ ਵੇ ਨਾ, ਤੂੰ ਕਰਮ ਕਿਹੜਾ ਕਰ ਰਿਹਾ। ਅੱਜ ਕੱਲ ਵੀ ਪੁਰਾਣੇ ਸਮੇਂ ਵੀ ਇਹ ਕਿਹਾ ਜਾਂਦਾ ਸੀ ਕਿ ਬੱਚੇ ਨੂੰ ਸਵਖਤੇ ਵਕਤ ਨਾਲ ਸਵਾ ਦਿਓ, ਜੇ ਤੇਰਾ ਸਵੇਰੇ ਟੈਸਟ ਹੈ ਤੇ ਅੰਮ੍ਰਿਤ ਵੇਲੇ ਉੱਠ ਕੇ ਪੜ੍ਹੀ। ਕਿਉਂ? ਕਿਉਂਕਿ ਉਸ ਵਕਤ ਮਨ ਦਾ ਟਿਕਾਅ ਬਣਿਆ ਹੋਇਆ ਹੈ, ਜੋ ਕੋਈ ਤੂੰ ਸਾਰਾ ਦਿਨ ਸੁਣਿਆ ਦੇਖਿਆ ਉਹ ਤੋਂ ਵੱਧ ਜਾਏਗਾ। ਇੱਥੇ ਗੁਰੂ ਜੀ ਨੇ ਕਿਹਾ ਅੰਮ੍ਰਿਤ ਵੇਲੇ। ਇੱਕ ਹੋਰ ਮੈਂ ਬੇਨਤੀ, ਮੈਨੂੰ ਤਾਂ ਖੁਸ਼ੀ ਹੋਈ, ਮੇਰਾ ਖਿਆਲ ਪ੍ਰਭਜੀਤ ਸਿੰਘ ਬੈਠੇ ਨੇ, ਸਾਰੀਆਂ ਸੰਗਤਾਂ ਸ਼ਾਮ ਦੇ ਹੀ ਪ੍ਰੋਗਰਾਮ ਮੰਗਦੀਆਂ, ਅੰਮ੍ਰਿਤ ਵੇਲਾ ਕੋਈ ਨਹੀਂ ਮੰਗਦਾ। ਮੈਨੂੰ ਸੱਚੀ ਦੁੱਖ ਲੱਗਦਾ, ਮੈਂ ਕਹਿੰਦਾ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਸੀ। ਮੇਰਾ ਖਿਆਲ ਮੈਂ ਦਿੱਲੀ ਚ ਦੂਜਾ ਕਿ ਤੀਜਾ ਸਵੇਰ ਦਾ ਪ੍ਰੋਗਰਾਮ ਕਰ ਰਿਹਾ ਸਵੇਰੇ, ਕਿਉਂਕਿ ਸਭ ਨੂੰ ਪਤਾ ਹੁੰਦਾ 8-9 ਵਜੇ ਤੱਕ ਸੁੱਤੇ ਨਹੀਂ ਉੱਠਦੇ ਸਾਰੇ। ਇਹਨੂੰ ਗੁੱਸਾ ਨਾ ਕਰਿਓ, ਕਿਉਂਕਿ ਸਾਡੀ ਮੁਸ਼ਕਲ ਬਣ ਗਈ, ਅਸੀਂ ਕਿਉਂ ਪਰੇਸ਼ਾਨ ਆ, ਕਿਉਂ ਦੁਖੀ ਆ, ਸਾਡੇ ਘਰਾਂ ਚ ਕਿਉਂ ਕਲੇਸ਼ ਏ। ਉਹਦਾ ਕਾਰਨ ਇਹ ਵੇ ਕਿ ਅਸੀਂ ਜਿਹੜਾ ਵੇਲਾ ਅੰਮ੍ਰਿਤ ਵੇਲੇ ਅੰਮ੍ਰਿਤ ਪੀਣ ਦਾ, ਉਸ ਵਕਤ ਅਸੀਂ ਨੀਂਦ ਦੀ ਜ਼ਹਿਰ ਵੀ ਸੁੱਤੇ ਹੁੰਦੇ ਆ। ਪਰ ਉਹ ਤਾਂ ਉੱਠੇਗਾ ਜੇ ਵਕਤ ਨਾਲ ਰਾਤੀ ਪਏਗਾ ਤਾਂ। ਮੈਂ ਵੈਸੇ ਹਾਲਾਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਕੇ ਜਾਣਾ ਜੀ। ਇਹ ਗੱਲ ਹੋਰ ਯਾਦ ਰੱਖਿਓ, ਇਹਨੂੰ ਖੌਮੇ ਚ ਨਹੀਂ ਲੈਣਾ। ਜਿਹੜਾ ਸੱਜਣ ਅੰਮ੍ਰਿਤ ਵੇਲੇ ਉੱਠਦਾ ਹੈ ਨਾ ਜੀ, ਤੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦਾ, ਨਿਤਨੇਮ ਕਰਦਾ, ਗੁਰਦੁਆਰੇ ਹੁੰਦਾ, ਉਹ ਸਭ ਤੋਂ ਪਹਿਲਾਂ ਸ਼ੁਕਰ ਇਸ ਗੱਲ ਦਾ ਕਰੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਦੇ ਘਰ ਵਿੱਚ ਰਾਤ ਦਾ ਮੈਸੇਜ ਭੇਜ ਦਿੱਤਾ, ਸੁਨੇਹੇ ਤੋਂ ਬਿਨਾਂ ਅੰਮ੍ਰਿਤ ਵੇਲੇ ਕੋਈ ਉੱਠ ਹੀ ਨਹੀਂ ਸਕਦਾ। ਇਸ ਨੂੰ ਫਿਰ ਬੇਨਤੀ ਨੂੰ ਸੁਣਿਓ ਜੀ, ਗੁਰਮੁਖੋ ਮੈਂ ਲਫ਼ਜ਼ ਵਰਤਿਆ ਅੰਮ੍ਰਿਤ ਵੇਲਾ। ਹੁਣ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਆ, ਇਹ ਸਾਡੀ ਗੁਰਸਿੱਖੀ ਚ ਜੀ ਇਕੱਲਾ ਸ਼ਬਦ ਅੰਮ੍ਰਿਤ ਵੇਲਾ, ਉਂਝ ਦੇ ਤੁਸੀਂ ਹਰ ਧਰਮ ਚ ਦੇਖੋ ਸਵਖਤੇ ਉੱਠਣ ਦਾ ਜ਼ਿਕਰ। ਮੈਂ ਬਾਹਰ ਰਹਿੰਦਾ ਜੀ, ਜ਼ਿਆਦਾ ਬੱਚੇ ਬਾਹਰ ਨੇ ਜੀ। ਮੈਂ ਤੁਹਾਨੂੰ ਸੱਚੀ ਦੱਸਾਂ, ਜਿਸ ਸਟੇਟ ਚ ਅਸੀਂ ਰਹਿੰਦੇ ਹਾਂ ਨਾ, ਬੱਚੇ ਰਹਿੰਦੇ, ਚਲੋ ਮੈਂ ਥੋੜਾ ਸਮਝ ਆਉਂਦਾ, ਉਹ ਅਮੈਰੀਕਾ ਦੀ ਸਟੇਟ ਹੈ ਯੂਟਾ, ਉਹ ਸਟੇਟ ਦੇ ਵਿੱਚ ਪੂਰੀ ਸਟੇਟ ਚ ਤੁਹਾਨੂੰ ਕਸੀਨੋ ਨਹੀਂ ਮਿਲੇਗਾ, ਪੂਰੀ ਸਟੇਟ ਦੇ ਵਿੱਚ ਲਿਕਰ ਸਟੋਲ ਨਹੀਂ ਮਿਲੇਗਾ। ਉਹ ਲੋਕ ਗੋਰੇ ਜਿਹੜੇ ਨੇ, ਤਕਰੀਬਨ 8 ਵਜੇ ਗੱਲਾਂ ਕਰਦੇ ਗੋਰੇ ਇਸ ਤਰ੍ਹਾਂ ਗੋਰੇ ਇਸ ਤਰ੍ਹਾਂ, ਪਰ ਸਾਰੀ ਦੁਨੀਆ ਤੋਂ ਉਹਨਾਂ ਨਾਲ ਵੇਖ ਕੇ ਤੁਰਦੀ ਪਈ ਹੈ ਨਾ। ਉਹ ਤਕਰੀਬਨ ਮੈਂ ਵੇਖਿਆ ਸਾਡੇ ਆਂਢੀ ਗੁਆਂਢੀ 8:30 ਵਜੇ ਤੱਕ, 7:30 ਤੱਕ ਉਹਨਾਂ ਨੇ ਸਭ ਕੁਛ ਖਾ ਪੀ ਲੈਣਾ, 8:30 ਵਜੇ ਉਹਨਾਂ ਦੇ ਬੱਚੇ ਤੇ ਉਹ ਕੋਈ ਸੁੱਤੇ ਹੁੰਦੇ ਆ। ਜਿਹੜਾ ਬੰਦਾ 8 ਵਜੇ, ਚਲੋ ਮੈਂ ਫਿਰ ਬੇਨਤੀ ਕਰਾਂ, ਅੱਜ ਕੱਲ੍ਹ ਆਪਣੇ ਲੈ ਲਓ, ਜਿਹੜਾ 9 ਵਜੇ 9:30 ਜਿਹਨੂੰ ਕੰਮ ਹੀ ਕੋਈ ਨਹੀਂ, ਜੇ ਉਹ ਪੈ ਜਾਏਗਾ ਨਾ ਤੇ ਕੁਦਰਤੀ ਤੌਰ ਤੇ 4-5 ਵਜੇ ਉਹਦੀ ਅੱਖ ਜ਼ਰੂਰ ਖੁੱਲੇ, ਜੇ 6-7 ਘੰਟੇ ਤੇ ਜਿੰਨੇ ਪਿਆਰੇ ਉਹ ਰਾਤ ਨੂੰ ਸੌਣਾ ਹੀ 1 ਵਜੇ ਵੇ, ਤੇ ਉਹਨੂੰ ਫਿਰ ਐਗਜ਼ਾਇਟੀ ਡਿਪਰੈਸ਼ਨ ਤੇ ਆਪਣੇ ਆਪ ਹੀ ਹੋਣਾ ਨਾ, ਕਿਉਂਕਿ ਨੀਂਦ ਉਹਦੀ ਪੂਰੀ ਨਹੀਂ ਹੋ ਰਹੀ, ਤੇ ਜੋ ਕੁਝ ਉਹ ਸੌਣ ਤੋਂ ਪਹਿਲਾਂ ਦੇਖ ਰਿਹਾ ਹੈ ਤੇ ਜੋ ਕੁਝ ਪੜ੍ਹ ਰਿਹਾ ਹੈ, ਸਭ ਕੌਨਸ਼ੀਅਸ ਮਾਈਂਡ ਨੇ ਉਹਨੂੰ ਰਾਤ ਸੁੱਤਿਆਂ ਹੋਇਆਂ ਵੀ ਤੰਗ ਕਰਨਾ ਹੈ। ਮੈਂ ਆਪ ਨੂੰ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਅੰਮ੍ਰਿਤ ਵੇਲਾ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੈ, ਉਂਝ ਵੈਸੇ ਸਤਿਗੁਰਾਂ ਦੀ ਬਾਣੀ ਚ ਇਹ ਸ਼ਬਦ ਅਸੀਂ ਕਹਿੰਦੇ 6000 ਦੇ ਕਰੀਬ ਨੇ ਹਨਾ, ਵਿੱਚੇ ਪੌੜੀਆਂ ਵਿੱਚੇ ਸਲੋਕ, ਪਰ ਪੂਰੇ ਗੁਰੂ ਗ੍ਰੰਥ ਸਾਹਿਬ ਚ ਜਿਹੜਾ ਸ਼ਬਦ ਹੈ ਨਾ, ਉਹ ਸਿਰਫ ਹੈਡਿੰਗ ਜਿਹੜਾ, ਇੱਕ ਵਾਰੀ ਮੈਂ ਕਿਹਾ ਸੀ 3 ਵਾਰੀ ਹੈਡਿੰਗ ਆਇਆ ਜੀ, ਬਾਕੀ ਕਿਤੇ ਸ਼ਬਦ ਹੈਡਿੰਗ ਨਹੀਂ ਆਇਆ। ਹੁਣ ਜਪ ਹੈ, ਇਹ ਬਾਣੀ ਦਾ ਸਰਲੇਖ ਹੈ, 100 ਦਰ ਬਾਣੀ ਦਾ ਸਰਲੇਖ ਹੈ, ਤੇ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਸਰਲੇਖ ਦੇ ਰੂਪ ਚ ਆਇਆ। ਉਂਝ ਬੜੀ ਵਾਰੀ ਆਇਆ, ਸਿੱਖੋ ਸ਼ਬਦ ਪਿਆਰਿਓ, ਘੜੀਐ ਸ਼ਬਦ ਸੱਚੀ ਟਕਸਾਲ, ਤਿਨਕਾ ਸ਼ਬਦ ਸੱਚਾ ਸਵਾਰਿਆ, ਸ਼ਬਦ ਮਰੋ ਫਿਰ ਜੀਵੋ ਸਾਧਕੀ, ਪਰ ਪੂਰੇ ਗੁਰੂ ਗ੍ਰੰਥ ਸਾਹਿਬ ਚ ਸਿਰਫ 3 ਵਾਰੀ ਸਰਲੇਖ ਸ਼ਬਦ ਆਇਆ ਜੀ। ਸਭ ਤੋਂ ਪਹਿਲਾਂ ਇਹ ਆਇਆ ਵੀ 3 ਵਾਰੀ ਮਾਰੂ ਰਾਗ ਵਿੱਚ, ਜਿਹੜੇ ਪਾਠ ਆਪ ਜੀ ਕਰਦੇ ਹੋ ਬੀਬੀਆਂ ਵੀਰ, ਇਹ ਮਾਰੂ ਰਾਗ ਸ਼ੁਰੂ ਹੁੰਦਾ, ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੂ ਸਦਾ ਹਜ਼ੂਰ। ਇਹ ਗੁਜਰੀ ਰਾਗ ਵਿੱਚ ਵੀ ਸ਼ਲੋਕ ਆਉਂਦਾ ਜੀ, ਉੱਥੇ ਗੁਰੂ ਅਰਜੁਨ ਦੇਵ ਦੇ ਸਿਰਲੇਖ ਥੱਲੇ ਲਿਖ, ਇੱਥੇ ਗੁਰੂ ਜੀ ਨੇ ਲਿਖਿਆ ਮਹਾਰਾਜ ਜੀ ਨੇ ਕਿ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਤੂਰ, ਨਾਨਕ ਸ਼ਰਨ ਤੁਹਾਰੀਆ ਪੇਖੂ ਸਦਾ ਹਜ਼ੂਰ। ਅੱਗੇ ਹੈ ਜੀ ਸ਼ਬਦ, ਸੱਸਾ ਬੱਬਾ ਤੇ ਦੱਦਾ ਸ਼ਬਦ ਜੋ ਉੱਥੇ ਲਿਖਿਆ ਹੋਇਆ। ਮੈਨੂੰ ਪੜਾ ਅੱਜ ਧੁਨੀ ਅਸੀਂ ਸ਼ਸ਼ੇ ਦੇ ਰੂਪ ਚ ਬੋਲਨੇ ਆ, ਪਰ ਜਦੋਂ ਅਸੀਂ ਦੇਵਨਾਗਰੀ ਚ ਸ਼ਬਦ ਪੜ੍ਹਨੇ ਆ ਉੱਥੇ ਬੱਬਾ ਪੂਰਾ ਨਹੀਂ ਲੱਗਾ ਸ਼ਬਦ, ਤੇ ਇੱਥੇ ਆਪਾਂ ਪੂਰਾ ਬੱਬਾ ਪੜ੍ਹਨੇ ਆ ਜੀ ਗੁਰਮੁਖੀ ਦੇ ਵਿੱਚ। ਖੈਰ ਉੱਥੇ ਹੁਣ ਅੱਗੇ ਹੈ ਸ਼ਬਦ, ਉਹ ਪਹਿਲੀ ਵਾਰੀ ਸਿਰਲੇਖ ਆਇਆ ਤੇ ਉਹ ਸ਼ਬਦ ਦਾ ਅੱਗੇ ਲਿਖਿਆ ਹੈ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾ ਲੇਹ ਖੇਮੇ ਸ਼ਤਰ ਸਰਾਇਚੇ ਦਿਸਣ ਰਥ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਆਪਨੇ ਤੁਕ ਨਾਲ ਬੋਲੀ, ਅਰਥ ਸੌਖੇ ਹੋ ਜਾਂਦੇ ਨੇ ਜਦੋਂ ਸੰਗਤ ਬਾਣੀ ਨਾਲ ਬੋਲੇ। ਸ਼ਬਦ ਹੈ ਪਿੱਛੋਂ ਰਾਤੀ ਸਦੜਾ, ਸੁਣਿਓ ਗੁਰਮੁਖੋ ਥੋੜਾ ਟਿਕਾ ਬਣਾਇਓ, ਪਿੱਛੋਂ ਰਾਤੀ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਿਹਾ ਹੈ, ਪਿੱਛੋਂ ਰਾਤੀ ਸਦੜਾ, ਸਦੜਾ ਦਾ ਅਰਥ ਸੁਨੇਹੇ ਆਉਣੇ, ਸਦੜੇ ਪੈਣੇ, ਆਵਾਜ਼ਾਂ ਆਉਣੀਆਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਿਹਾ ਕਿ ਭਾਈ ਗੁਰਸਿੱਖੋ ਜਿਹੜੇ ਪਿਛਲ ਰਾਤ ਅੰਮ੍ਰਿਤ ਵੇਲੇ ਉੱਠਦੇ ਨੇ ਸਭ ਤੋਂ ਪਹਿਲਾਂ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ, ਕਿਉਂਕਿ ਪਿਛਲ ਰਾਤ ਸੱਦੇ ਜਿੰਨਾ ਕਰ ਜਾਂਦੇ ਨੇ ਉਹੀ ਉੱਠਦੇ ਹੁੰਦੇ ਨੇ, ਉਹਦੇ ਸਦੜੇ ਤੋਂ ਬਿਨਾਂ ਬੰਦਾ ਉੱਠ ਨਹੀਂ ਸਕਦਾ। ਹੁਣ ਸੱਦਾ ਕੀ ਹੈ, ਇਹਦੇ ਅਰਥ ਦਾਸ ਨੇ ਇੱਕ ਵਾਰ ਕੀਤੇ ਸਨ ਬਾਣੀ, ਸਿਰਫ ਲੱਭ ਜਾਏ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾਲੇ। ਅੱਜ ਬਹੁਤ ਸਮਾਂ ਬਦਲ ਚੁੱਕਾ ਹੈ, ਜਦੋਂ ਅਸੀਂ ਸਦੜੇ ਸ਼ਬਦ ਦੇ ਅਰਥ ਕਰਨੇ ਆ ਸੱਦੇ ਦੇ, ਉਸ ਵਕਤ ਇੱਕ ਪੁਰਾਣੀ ਗੱਲ ਮੈਨੂੰ ਚੇਤੇ ਆ ਜਾਂਦੀ ਹੈ ਜੀ, ਅੱਜ ਵਰਗਾ ਨਹੀਂ ਉਸ ਤਰ੍ਹਾਂ ਸੀ ਉਦੋਂ, ਕਿ ਜਦੋਂ ਕਿਸੇ ਘਰ ਦੇ ਵਿੱਚ ਖੁਸ਼ੀ ਦਾ ਮੌਕਾ ਹੁੰਦਾ ਸੀ, ਬੱਚੇ ਦਾ ਵਿਆਹ ਹੀ ਹੋਣਾ, ਅੱਜ ਦੀ ਤਰ੍ਹਾਂ ਕੋਈ ਚਿੱਠੀਆਂ ਜ਼ਿਆਦਾ ਨਹੀਂ ਸਨ, ਪਿੰਡ ਦੇ ਵਿੱਚ ਜਾਂ ਮੁਹੱਲੇ ਵਿੱਚ ਆਪ ਬੀਬੀਆਂ ਦੇ ਘਰ ਵਿੱਚ ਸੱਦੇ ਦਿੱਤੇ ਜਾਂਦੇ ਸਨ। ਆਮ ਤੌਰ 'ਤੇ ਬੀਬੀਆਂ ਗਾਉਣ ਆਉਂਦੀਆਂ ਸਨ ਅਤੇ ਪਿੰਡਾਂ ਵਿੱਚ ਸ਼ਬਦ ਵਰਤਦੇ ਸਨ ਕਿ ਵਿਆਹ ਵਾਲੇ ਘਰ ਵਿੱਚੋਂ ਸੱਦਾ ਆਇਆ ਕਿ ਤੁਸੀਂ ਆਇਓ, ਬੱਚੇ ਸਾਡੇ ਦਾ ਵਿਆਹ ਹੈ, ਰਾਤ ਨੂੰ ਬੀਬੀਆਂ ਨੇ ਇਕੱਠੀਆਂ ਹੋ ਕੇ ਗੀਤ ਗਾਉਣੇ ਨੇ। ਪਰ ਇਹਨੂੰ ਮੈਂ ਉਦਾਹਰਣ ਦੇ ਤੌਰ 'ਤੇ ਲੈ ਰਿਹਾ, ਇਹਨੂੰ ਮਰਿਆਦਤ ਨਾ ਸਮਝਿਓ, ਪਿੰਡ ਸਾਰਾ ਇਕੱਠਾ ਹੋ ਜਾਣਾ ਤੇ ਬੀਬੀਆਂ ਨੇ ਰਾਤ ਤੱਕ ਗਾਉਣਾ। ਪਰ ਇੱਕ ਔਰਤ ਜਿਹਦਾ ਵਿਆਹ ਵਾਲੇ ਨਾਲ ਘਰ ਸਾਂਝਾ ਹੈ, ਕੰਧ ਸਾਂਝੀ ਹੈ, ਉਹ ਗਾਉਣ ਵਾਸਤੇ ਨਹੀਂ ਆਈ। ਉਹਨੂੰ ਜੇ ਸਵੇਰੇ ਬੀਬੀਆਂ ਪੁੱਛ ਲੈਣ ਵੀ ਤੁਸੀਂ ਰਾਤ ਕਿਉਂ ਨਹੀਂ ਆਏ, ਉਹ ਉੱਤਰ ਦਿੰਦੀ ਸੀ ਹੈਨ ਤਾਂ ਮੇਰੇ ਗਵਾਂਢੀ ਪਰ ਮੇਰੇ ਘਰ ਤਾਂ ਸੱਦਾ ਹੀ ਨਹੀਂ ਆਇਆ, ਮੈਂ ਸੱਦੇ ਤੋਂ ਬਿਨਾਂ ਕਿਵੇਂ ਗਾਉਣ ਆ ਜਾ। ਗਾਉਣ ਉਹੀ ਆਏ, ਉਹੀ ਇਸ ਪ੍ਰੋਗਰਾਮ ਚ ਸ਼ਾਮਿਲ ਹੋਵੇਗਾ ਕਿ ਜਿਹਦੇ ਘਰ ਸੱਦਾ ਆਵੇ। ਬਾਬਾ ਜੀ ਕਹਿੰਦੇ ਚੇਤੇ ਰੱਖੀ, ਜੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹ ਰਿਹਾ, ਗੁਰਦੁਆਰੇ ਜਾ ਰਿਹਾ, ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀ, ਤੇਰੇ ਘਰ ਚ ਵਾਹਿਗੁਰੂ ਨੇ ਸੱਦਾ ਘੱਲਿਆ, ਤੇਰੇ ਪਰਿਵਾਰ ਦੇ ਜੀਤ ਆ ਉਸੇ ਕਮਰੇ ਸੁੱਤੇ ਨੇ, ਉਹ ਕਿਉਂ ਨਹੀਂ ਉੱਠੇ? ਕਿਉਂਕਿ ਉੱਠਦਾ ਉਹੀ ਹੈ ਜਿਹਦੇ ਘਰ ਵੀ ਸੱਦੇ ਜਾਂਦੇ। ਇਹਦਾ ਮਤਲਬ ਇਹਨੂੰ ਸ਼ੁਕਰਾਨੇ ਚ ਲੈਣਾ, ਅੰਮ੍ਰਿਤ ਵੇਲੇ ਨੂੰ ਆਪਣੀ ਕਮਾਈ ਨਾਲ ਨਹੀਂ ਜੋੜਨਾ ਕਿ ਮੈਂ ਅੰਮ੍ਰਿਤ ਵੇਲੇ ਉੱਠਣਾ। ਤੁਹਾਡਾ ਸਭ ਦਾ ਤਜਰਬਾ ਹੋਣਾ, ਸਾਲਾਂ ਪਰ ਅੰਮ੍ਰਿਤ ਵੇਲੇ ਉੱਠੋ, ਜਿਸ ਦਿਨ ਉੱਠ ਕੇ ਇੱਕ ਦਿਨ ਫੁਰਨੇ ਬਣ ਗਿਆ ਨਾ ਕਿ ਸਾਰੇ ਜੀ ਸੁੱਤੇ ਰਹਿੰਦੇ ਨੇ, ਮੈਂ ਇਕੱਲਾ ਉੱਠਣਾ, ਅਗਲੇ ਦਿਨ ਆਪਾਂ ਵੀ ਸੁੱਤਿਆਂ ਵੀ ਸ਼ਾਮਿਲ ਹੋ ਜਾਣ। ਕਿਉਂਕਿ ਪਰਮੇਸ਼ਵਰ ਨੂੰ ਨਹੀਂ ਪਾਉਂਦੀ ਖੌਮੇ ਦੀ ਬਿਰਤੀ। ਗੁਰੂ ਸਾਹਿਬ ਨੇ ਉੱਤੇ ਸ਼ਬਦ ਵਰਤਿਆ ਪਿੱਛੋਂ ਰਾਤੀ ਸਦੜਾ, ਪਿੱਛੜ ਰਾਤ ਵਾਹਿਗੁਰੂ ਜੀ ਦੇ ਘਰ ਚ ਸੱਦੇ ਪੈਂਦੇ ਆ, ਜਿਨ੍ਹਾਂ ਨੂੰ ਸੱਦੇ ਪੈਂਦੇ ਆ ਨਾਮ ਖਸਮ ਕਾਲੇ, ਉਹ ਫਿਰ ਉੱਠ ਕੇ ਅੰਮ੍ਰਿਤ ਵੇਲੇ ਗੱਲਾਂ ਨਹੀਂ ਕਰਦੇ। ਪਿਆਰਿਓ ਮੈਂ ਤੁਹਾਨੂੰ ਸੱਚੀ ਦੱਸਾਂ, ਉਹ ਇੰਨਾ ਖੜਾ ਦਾ ਸਮਾਂ, ਉਸ ਵਕਤ ਯਤਨ ਕਰੀਏ ਵੀ ਚੁੱਪ ਕਰਕੇ ਜਾਂ ਇਕਾਂਤ ਵਿੱਚ ਬੈਠ ਕੇ ਸਿਮਰਨ ਕਰਕੇ ਬਾਣੀ ਪੜ੍ਹ ਕੇ, ਕਿਉਂਕਿ ਹਰ ਫਸਲ ਦਾ ਰੁੱਤ ਹੁੰਦੀ ਹੈ ਨਾ। ਹੁਣ ਅੱਜ ਕੱਲ੍ਹ ਬਾਹਰ ਅਸੀਂ ਦੇਖ ਰਹੇ ਹਾਂ, ਤੁਸੀਂ ਖੇਤਾਂ 'ਚ ਜਾਓਗੇ, ਅੱਜ ਕੱਲ੍ਹ ਜਿਹੜੀ ਫਸਲ ਹੈ ਉਹ ਕਣਕ ਦੀ ਹੈ, ਚਾਵਲ ਝੋਨਾ ਜੀਰੀ ਉਹ ਵੱਢ ਦਿੱਤੀ ਗਈ ਹੈ, ਅਤੇ ਜੇ ਰੁੱਤ ਹੋਵੇ ਫਸਲ ਦੀ ਉਹ ਤੇ ਜ਼ਮੀਨ ਵੀ ਵੱਤਰ ਤੇ ਆਈ ਹੋਵੇ ਤੇ ਉਦੋਂ ਬੀਜ ਪਾਓਗੇ ਨਾ, ਜੇ ਅੱਜ ਕੋਈ ਬੰਦਾ ਜੋ ਕਿਉਂਕਿ ਸਾਡੇ ਜੋ ਪੰਜਾਬ ਦਾ ਹੈ, ਅੱਜ ਜੇ ਬੰਦਾ ਕਹੇ ਜੀ ਮੈਂ ਖੇਤਾਂ ਵਿੱਚ ਚਾਵਲ ਬੀਜਣੇ ਨੇ, ਉਹ ਜਿੰਨਾ ਮਰਜ਼ੀ ਜ਼ੋਰ ਲਾ ਲੇ ਚਾਵਲ ਜਿਹੜੇ ਨੇ ਝੋਨੇ ਦੀ ਫਸਲ ਨਹੀਂ ਖੋਣੀ। ਤੇ ਜੇ ਉਹ ਜੇਠ ਹਾੜ ਵਿੱਚ ਮਈ ਜੂਨ ਚ ਜੁਲਾਈ ਚ ਇਹ ਕਹੇ ਜੀ ਮੈਂ ਤਾਂ ਕਣਕ ਬੀਜਾਂਗਾ, ਉਹ ਨਹੀਂ ਖੋਣੀ, ਕਿਉਂਕਿ ਧਰਤੀ ਇੱਕ ਹੋਵੇ, ਫਸਲ ਦਾ ਮੌਸਮ ਖੈ, ਫਸਲ ਦਾ ਵੱਤਰ ਖੈ, ਫਸਲ ਦੀ ਰੁੱਤ ਖੈ। ਪਿਆਰਿਓ ਅੰਮ੍ਰਿਤ ਵੇਲਾ ਵਾਹਿਗੁਰੂ ਜੀ ਦੇ ਨਾਮ ਬੀਜਣ ਦਾ ਵੇਲਾ ਹੈ। ਜਿਹੜਾ ਬੰਦਾ ਉਸ ਵੱਤਰ ਨੂੰ ਸਾਂਭ ਲਏਗਾ ਨਾ, ਉਹ ਆਨੰਦ ਦੁਪਹਿਰੇ ਨਹੀਂ ਆਉਣਾ ਜਿਹੜਾ ਅੰਮ੍ਰਿਤ ਵੇਲੇ ਆਉਣਾ ਹੈ, ਕਿਉਂਕਿ ਉਹ ਰੁੱਤ ਹੈ। ਮਹਾਰਾਜ ਜੀ ਨੇ ਬਾਣੀ ਚ ਬਚਨ ਕਹੇ, ਮਹਾਰਾਜ ਕਹਿੰਦੇ ਜੇ ਪਿੱਛੇ ਰਾਤ ਜਾ ਕੇ ਖਸਮ ਦਾ ਨਾਮ ਲਾਂਗੇ ਫਿਰ ਕੀ ਮਿਲੇਗਾ। ਅੱਗੇ ਗੁਰੂ ਜੀ ਨੇ ਕਿਹਾ ਸ਼ਤਰ ਸਰਾਈਚੇ, ਕਿਉਂਕਿ ਸਾਰੀਆਂ ਚੀਜ਼ਾਂ ਪਾਤਸ਼ਾਹਤ ਨਾਲ ਸੰਬੰਧਿਤ ਨੇ, ਸਹੂਲਤਾਂ ਨੇ ਨਾ, ਸਿਰ ਦੇ ਉੱਤੇ ਛਤਰ ਹੋਣੇ, ਸੋਹਣੀਆਂ ਕਨਾਤਾਂ ਲੱਗੀਆਂ ਹੋਣੀਆਂ, ਇਉਂ ਕਹਿ ਲਓ ਪਦਾਰਥ ਦੁਨੀਆਂ ਦੇ ਮਿਲਣ। ਮਹਾਰਾਜ ਕਹਿੰਦੇ ਭਾਈ ਤੂੰ ਅੰਮ੍ਰਿਤ ਵੇਲੇ ਉੱਠ ਕੇ ਇਬਾਦਤ ਕਰ, ਇਹ ਚੀਜ਼ਾਂ ਪਰਮਾਤਮਾ ਤੈਨੂੰ ਆਵਾਜ਼ ਮਾਰ ਕੇ ਦਏਗਾ, ਤੈਨੂੰ ਮੰਗਣ ਦੀ ਲੋੜ ਨਹੀਂ ਪੈਣੀ। ਹੈ ਤਾਂ ਇਹ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾਲੇ ਖੇਮੇ ਛਤਰ ਸਰੈਚੇ ਦਿਸਣ ਰਥ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਹਾਂ ਸਦ ਸਦ ਦੇ ਦੱਦੇ ਨੂੰ ਸਿਹਾਰੀ ਲੱਗੀ ਹੈ ਦਰ ਤੇ ਸੱਦ ਕੇ ਆਵਾਜ਼ ਮਾਰ ਕੇ ਆਪਾਂ ਆਉਂਦੇ ਹਾਂ, ਮਹਾਰਾਜ ਇਹ ਦਿਓ ਤੇ ਇੰਨੀ ਕੁ ਕਮਾਈ ਕਰ ਓਏ। ਤੈਨੂੰ ਗੁਰੂ ਆਵਾਜ਼ ਮਾਰ ਕੇ ਕਹਿ ਗੱਲ ਸੁਣ ਮੇਰੀ, ਤੂੰ ਤਾਂ ਮੰਗਿਆ ਨਹੀਂ ਪਰ ਆਹ ਮੈਂ ਵਸਤਾਂ ਤੇਰੀ ਝੋਲੀ ਚ ਪਾਉਣ ਲੱਗਾ, ਤਿੰਨ ਕੋ ਸੱਦ ਮਿਲੇ। ਮੈਂ ਫਿਰ ਅਰਜ਼ ਕਰਾਂਗਾ ਅੰਮ੍ਰਿਤ ਵੇਲਾ ਕੀ ਕਰੀਏ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲਾ ਸੱਚੇ ਨਾਮ ਦਾ ਵੇਲਾ ਹੈ। ਇਹੀ ਕਾਰਨ ਜਦੋਂ ਗੁਰਦੇਵ ਲਾਹੌਰ ਗਏ, ਵੈਸੇ ਪ੍ਰਿੰਸੀਪਲ ਸਾਹਿਬ ਸਿੰਘ ਨੇ ਅਰਥ ਇਹ ਕੀਤੇ ਨੇ, ਸ਼ਬਦਾਰਥ ਅਰਥ ਵੱਖਰੇ ਕਰਦੇ ਨੇ ਵਿਦਵਾਨ, ਕਿ ਲਾਹੌਰ ਸਵਾ ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਜੀਵ ਦੇ ਚਸਕੇ ਲਈ ਜੀਵ ਘਾਤ ਕੀਤਾ ਜਾਂਦਾ ਸੀ। ਦੂਸਰਾ ਕਹਿੰਦੇ ਨੇ ਜੀ ਸਵਾ ਪੈਰ ਦਾ ਅਰਥ ਕਿ ਜਦੋਂ ਬਾਬਰ ਨੇ ਹਮਲਾ ਕੀਤਾ, ਪਰ ਜੇ ਅੰਮ੍ਰਿਤ ਵੇਲੇ ਦਾ ਅਰਥ ਢਕਾਈਏ, ਮਹਾਰਾਜ ਕਹਿੰਦੇ ਆਹ ਵੇਲਾ ਤਾਂ ਵਾਹਿਗੁਰੂ ਦੀ ਇਬਾਦਤ ਹੈ, ਜਦੋਂ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਗੁਰੂ ਜੀ ਨੇ ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ। ਪਿਆਰਿਆ ਕਰਮਾਂ ਨਾਲ ਸਰੀਰ ਕੱਪੜਾ ਮਿਲ ਸਕਦਾ, ਉਂਝ ਕਰਮੀ ਦੇ ਅਰਥ ਮੈਂ ਫਿਰ ਬੇਨਤੀ ਕਰਾਂ, ਜਿਹੜੇ ਜ਼ਿਆਦਾ ਟੀਕੇ ਪ੍ਰਚਲਿਤ ਨੇ ਜਿਹੜੇ ਆਪਾਂ ਵਰਤਦੇ, ਪ੍ਰੋਫੈਸਰ ਸਾਹਿਬ ਸਿੰਘ ਦਾ ਜ਼ਿਆਦਾ ਵਰਤਦੇ ਲੋਕ, ਪਰ ਮੈਂ ਇਹ ਨਹੀਂ ਕਿਸੇ ਟੀਕਾਕਾਰ ਤੇ ਕਟਾਕਸ਼ ਕਰ ਰਿਹਾ, ਉਹਨਾਂ ਨੇ ਕੱਪੜਾ ਦਰਤ ਕੀਤਾ ਪ੍ਰੇਮ ਪਟੋਲਾ, ਪਰ ਮੈਂ ਇਹ ਕਹਿੰਦਾ ਕਿ ਕਰਮੀ ਆਵੇ ਕੱਪੜਾ। ਜੇ ਤੂੰ ਕਹਿੰਦਾ ਮੇਰੇ ਕਰਮ ਚੰਗੇ ਨੇ, ਮੈਂ ਨਾਮ ਨਹੀਂ ਜਪਦਾ, ਕਰਮ ਮੇਰੇ ਬੜੇ ਚੰਗੇ ਨੇ, ਕਰਮ ਬਹੁਤ ਅੱਛੇ ਨੇ, ਗੁਰੂ ਜੀ ਕਹਿੰਦੇ ਨੇ ਕਰਮਾਂ ਨਾਲ ਅਗਲਾ ਜਨਮ ਫਿਰ ਸਰੀਰ ਕੱਪੜਾ ਮਿਲ ਸਕਦਾ, ਪਰ ਮੁਕਤੀ ਉਹਦੀ ਨਦਰ ਨਾਲ ਮਿਲਦੀ ਏ, ਤੇ ਨਦਰ ਤਾਂ ਮਿਲਦੀ ਜੇ ਉਹਦੀ ਬੰਦਗੀ ਕਰੀਏ ਤਾਂ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਮੈਂ ਥੋੜਾ ਜਿਹਾ ਤਾਂ ਕਿ ਆਪ ਜੀ ਸਵਖਤੇ ਆਇਓ ਨਾ, ਬੜੀ ਖੁਸ਼ੀ ਦੀ ਗੱਲ, ਕਿੰਨਾ ਟਿਕਾ ਬਣਦਾ ਹੈ ਜੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਆਪਾਂ ਸਾਰੇ ਚੇਤੇ ਪੈ ਕਰਨੇ, ਮੇਰੇ ਛੋਟੇ ਵੀਰ ਦੱਸ ਵੀ ਰਹੇ ਸਨ, ਅੱਜ ਉਹ ਦਿਨ ਨੇ ਜਦੋਂ ਭਾਈ ਸਾਹਿਬ ਭਾਈ ਜੈਤਾ ਜੀ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਚੱਲੇ ਆ। ਥੋੜਾ ਜਿਹਾ ਆਪਾਂ ਉਹਨਾਂ ਦੇ ਇੱਕ ਸ਼ਬਦ ਲਈਏ, ਮੇਰੀ ਬੇਨਤੀ ਹੈ। ਸ਼ਹਾਦਤ ਤਾਂ ਮੈਂ ਜਿੱਦਣ ਦਾ ਆਇਆ ਜੀ, ਹਰ ਸਾਲ ਮੈਂ ਤਕਰੀਬਨ ਲਾਈਵ ਵੀ ਤੁਸੀਂ ਸੁਣ ਰਹੇ ਹੋ। ਸਤਿਗੁਰਾਂ ਦੇ 59 ਸ਼ਬਦ ਨੇ, ਅਖੀਰ ਵਾਲਾ ਸ਼ਬਦ ਜੋ ਸਤਿਗੁਰਾਂ ਦਾ ਰਾਗ ਜੈਜਾਵੰਤੀ ਵਿੱਚ, ਰਾਤ ਮੈਂ ਇਸ਼ਾਰਾ ਕੀਤਾ ਸੀ, ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪ੍ਰਾਨ, ਸਮਝਤ ਨਾ ਰਹਿ ਅਜਾਨ, ਕਾਲ ਤੋ ਪਹੁੰਚਿਓ ਆਨ, ਕਹਾਂ ਜੈ ਹੈ ਭਾਜ ਰੇ ਰਹਾਉ, ਅਸਤਰ ਜੋ ਮਾਨਿਓ ਦੇਹ, ਸੋ ਤੋ ਤੇਰੋ ਹੋਏ ਹੈ ਖੇਹ, ਕਿਉਂ ਨਾ ਹਰ ਕੋ ਨਾਮ ਲੇ, ਮੂਰਖ ਨਿਲਾਜ ਰੇ, ਰਾਮ ਭਗਤ ਹੀਏ ਆਨ, ਛਾੜ ਦੇ ਤੈ ਮਨ ਕੋ ਮਾਨ, ਨਾਨਕ ਜਨ ਇਹ ਬਖਾਨ, ਜਗ ਮੈਂ ਬਿਰਾਜ ਰੇ। ਥੋੜੀ ਜਿਹੀ ਬੇਨਤੀ ਸੁਣਿਓ, ਇਹ ਸ਼ਬਦ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਆਖਰੀ ਸ਼ਬਦ ਹੈ। ਮੇਰੇ ਮਨ ਚ ਤਾਂ ਆਇਆ ਕਿ ਜਿਹੜਾ ਪਹਿਲਾ ਸ਼ਬਦ ਹੈ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹ ਗੌੜੀ ਰਾਗ ਚ ਹੈ, ਸ੍ਰੀ ਰਾਗ ਚ ਮਹਾਰਾਜ ਜੀ ਦਾ ਸ਼ਬਦ ਨਹੀਂ, ਗੌੜੀ ਚ ਹੈ। ਸਾਧੂ ਮਨ ਕਾ ਮਾਨ ਤਿਆਗੋ, ਇਹ ਕਿਹਾ ਨਾ ਅਖੀਰ ਵਾਲੇ ਸ਼ਬਦ ਵਿੱਚ, ਫਿਰ ਕਿਹਾ ਛਾੜਦੈ ਤੈ ਮਨ ਕੋ ਮਾਨ। ਇਹਦਾ ਮਤਲਬ ਜਿਹੜੀ ਗੱਲ ਤੈਨੂੰ ਪਹਿਲਾਂ ਦ੍ਰਿੜਕਾਈ ਅਖੀਰਲੇ ਸ਼ਬਦ ਵਿੱਚ ਵੀ ਕਹਿ ਰਿਹਾ, ਉਹ ਬੰਦਿਆ ਮਨ ਦਾ ਮਾਨ ਛੱਡ ਦੇ। ਥੋੜਾ ਜਿਹਾ ਸ਼ਬਦ ਦੇ ਅਰਥ ਕਰ ਲਈਏ ਆਪਾਂ ਜੀ। ਬੀਤ ਜੈ ਹੈ, ਬੀਤ ਦਾ ਅਰਥ ਹੈ ਗੁਜ਼ਰਦੀ ਪਈ ਹੈ, ਲੰਘਦੀ ਪਈ ਹੈ। ਬੀਤ ਜੈ ਹੈ ਜਨਮ ਅਕਾਜ ਰੇ। ਫਿਰ ਸੁਣਿਓ, ਜਨਮ ਦਾ ਅਰਥ ਆ ਪੂਰਾ ਜਨਮ, ਮੌਤ ਤੱਕ। ਜਨਮ ਦਾ ਅਰਥ ਕੇਵਲ ਉਹ ਸਮਾਂ ਨਹੀਂ ਕਿ ਜਦੋਂ ਬੰਦੇ ਦੀ ਪੈਦਾਇਸ਼ ਹੋਈ, ਤੇਰੇ ਪੂਰੇ ਦਾ ਪੂਰਾ ਜਨਮ ਅਕਾਜ। ਅਕਾਜ ਇੱਕ ਲਫ਼ਜ਼ ਹੈ, ਕਾਜ ਇੱਕ ਹੈ ਅਕਾਜ। ਅਕਾਜ ਦਾ ਅਰਥ ਹੈ ਅਕਾਰਤ, ਜਿਸ ਦਾ ਕੋਈ ਵੀ ਅਰਥ ਨਹੀਂ। ਉਹ ਬੰਦਿਆ ਦੇਖ, ਦਿਨ ਦਿਨ ਕਰਕੇ, ਰਾਤ ਰਾਤ ਕਰਕੇ, ਸਵਾਸ ਸਵਾਸ ਕਰਕੇ, ਤੇਰੀ ਜਨਮ ਦਾ ਸਮਾਂ ਅਕਾਜ ਹੀ ਬੀਤਦਾ ਪਾ ਜਾ ਰਿਹਾ। ਜਿਸ ਕਾਜ ਵਾਸਤੇ ਤੂੰ ਧਰਤੀ ਤੇ ਆ, ਉਹ ਕਾਜ ਤਾਂ ਤੂੰ ਕੀਤੇ ਹੀ ਨਹੀਂ। ਫਿਰ ਅਰਸ਼ਨ ਬੀਤ ਜੈ ਹੈ ਜਨਮ ਅਕਾਜ ਰੇ। ਪਹਿਲਾਂ ਇਸ ਤੁਕ ਦੇ ਅਰਥ ਲੈ ਲਈਏ। ਅਗਲਾ ਸਵਾਲ ਉੱਠੇਗਾ, ਕਾਜ ਸਾਡਾ ਕੀ, ਅਸੀਂ ਕਾਹਦੇ ਲਈ ਆਏ ਹਾਂ? ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਦੇਖੋ ਆਪ ਜੀ, ਜਦੋਂ ਜਿਹੜੇ ਨਿਤਨੇਮ ਕਰਦੇ ਹੋ ਨਾ ਜੀ, ਸੰਧਿਆ ਵੇਲੇ ਸੋਧ ਦਾ ਰਹਿ ਰਾਜ ਸਾਹਿਬ ਜੀ ਦਾ ਜਦੋਂ ਅਸੀਂ ਪਾਠ ਕਰਨੇ ਆ, ਉਹਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਜੀ, ਸੋ ਦਰ ਦੇ ਸਿਰਲੇਖ ਥੱਲੇ ਨੇ, ਫਿਰ ਸੋ ਪੁਰਖ ਦੇ ਸਿਰਲੇਖ ਥੱਲੇ, ਨੌ ਸ਼ਬਦ ਨੇ ਨਾ ਜੀ। ਸੋ ਦਰ ਸਮੇਤ ਪਹਿਲਾਂ ਪੰਜ ਆਉਂਦੇ ਨੇ ਤੇ ਚਾਰ ਸ਼ਬਦ ਸੋ ਪੁਰਖ ਥੱਲੇ ਆਉਂਦੇ ਆ, ਕਿਉਂਕਿ ਧਿਆਨ ਰੱਖਿਓ ਸੋਦਰ ਦੇ ਥੱਲੇ ਇੱਕ ਤਾਂ ਸੋ ਦਰ ਤੇਰਾ ਕਿਹਾ, ਦੂਸਰਾ ਸ਼ਬਦ ਸੁਣ ਵੱਡਾ ਆਖਾ ਸਭ ਕੋਏ, ਤੀਸਰਾ ਆਖਾਂ ਜੀਵਾ ਵਿਸਰਿਆ ਮਰ ਜਾਓ, ਅੱਗੇ ਪੜ੍ਹਨੇ ਅਸੀਂ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ, ਅਗਲਾ ਸ਼ਬਦ ਕਾਹੇ ਰੇ ਮਨ ਚਿਤਵੈ ਉਦਮ, ਇਹ ਪੰਜ ਹੋ ਗਏ। ਤੇ ਅੱਗੇ ਫਿਰ ਜਿਹੜਾ ਸਰਲੇਖ ਹੁੰਦਾ ਉਹ ਹੈਡਿੰਗ ਸੋ ਪੁਰਖ ਹੈ, ਇੱਕ ਸੋ ਪੁਰਖ ਹੋ ਗਿਆ, ਦੂਸਰਾ ਤੂੰ ਕਰਤਾ ਸਚਿਆਰ ਹੋ ਗਿਆ, ਤੀਸਰਾ ਤਿਤ ਸਰਵਰਣ ਹੈ ਭਈਲੇ ਨਿਵਾਸਾ, ਤੇ ਚੌਥਾ ਸ਼ਬਦ ਹੋ ਗਿਆ ਭਈ ਪ੍ਰਾਪਤ ਮਨ। ਦੋਨੋਂ ਜਿਹੜੇ ਸ਼ਬਦ ਨੇ ਇਹ ਮਿਲਾ ਲਓ ਤੇ ਨੌ ਸ਼ਬਦ ਹੋ ਗਏ। ਜਿਹੜਾ ਨੌਵਾਂ ਸ਼ਬਦ ਹੈ ਉਹਦੇ ਤੋਂ ਪੁੱਛੀਏ ਗੁਰੂ ਅਰਜਨ ਦੇਵ ਤੋਂ ਵੀ, ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ ਜਨਮ ਅਕਾਜ ਰੇ, ਸਿਰਫ ਉਹਨਾਂ ਹੀ ਕਿਹਾ ਵੀ ਤੇਰਾ ਜਨਮ ਵਿਅਰਥ ਚਲਾ ਗਿਆ, ਲੰਘਦਾ ਪਿਆ, ਤੇ ਮਹਾਰਾਜ ਇਹ ਕਾਜ ਕੀ ਹੈ ਤੇ ਅਕਾਜ ਕੀ ਹੈ? ਫਿਰ ਉਸ ਸ਼ਬਦ ਵਿੱਚ ਗੁਰਦੇਵ ਬਚਨ ਕਰਦੇ ਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਹਾਂ ਜਨਮ ਅਕਾਜ ਰੇ। ਤੈਨੂੰ ਇਹ ਮੌਕਾ ਮਿਲਿਆ ਪਰਮਾਤਮਾ ਦੀ ਬੰਦਗੀ ਕਰਕੇ ਉਹ ਚ ਅਭੇਦ ਹੋਣ ਲਈ, ਕਿਉਂਕਿ ਇਹ ਅਸਵਾਰੀ ਹੈ ਜੀ ਮੇਰਾ ਤੁਹਾਡਾ ਸਰੀਰ ਜਿਹੜਾ ਗੁਰੂ ਗ੍ਰੰਥ ਸਾਹਿਬ ਚ, ਤੇ ਮੈਂ ਰਾਤ ਵੀ ਕਿਹਾ ਰਜੌਰੀ ਗਾਰਨ ਘੋੜੀਆਂ ਹੁੰਦਾ, ਘੋੜੀਆਂ ਸਿਰਲੇਖ ਹੁੰਦਾ ਬੜਾ ਹੰਸ ਰਾਗ ਚ, ਉਹਦੇ ਵਿੱਚ ਗੁਰਦੇਵ ਨੇ ਘੋੜੀਆ ਬਾਹਰ ਜਾਨਵਰ ਨੂੰ ਨਹੀਂ ਕਿਹਾ, ਉੱਥੇ ਘੋੜੀ ਸ਼ਬਦ ਜਿਹੜਾ ਇਸ ਬੋਡੀ ਕਾਇਆ ਨੂੰ ਕਿਹਾ, ਦੇ ਤੇਜਨ ਜੀ ਰਾਮ ਉਪਾਈਆ ਰਾਮ। ਘੋੜੀ ਨੂੰ ਦਾਣਾ ਕਿਉਂ ਲੋਕ ਪਾਉਂਦੇ ਨੇ? ਤੁਹਾਨੂੰ ਪਤਾ ਹੋਣਾ ਪੁਰਾਣੇ ਸਮੇਂ ਘੋੜੀ ਨੂੰ ਖਰਕਣਾ ਕਰਦੇ ਸਨ, ਘੋੜੀ ਨੂੰ ਨਵਾਉਂਦੇ ਸਨ, ਘੋੜੀ ਨੂੰ ਦਾਣੇ ਪਾਉਂਦੇ ਸਨ, ਗਰਮੀ ਸਰਦੀ ਤੋਂ ਬਚਾਉਂਦੇ ਨੇ, ਕਾਹਦੇ ਲਈ? ਇਸ ਕਰਕੇ ਕਿ ਇਹਦੇ ਰਾਹੀਂ ਸਫ਼ਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚਾਂਗਾ, ਮੈਂ ਇਹ ਤੇ ਸਫ਼ਰ ਕਰਾਂਗਾ, ਘੋੜੀ ਮੈਨੂੰ ਜਿੱਥੇ ਮੈਂ ਜਾਣਾ ਉਸ ਮੰਜ਼ਿਲ ਤੇ ਪਹੁੰਚਾ ਦੇਗੀ। ਗੁਰੂ ਜੀ ਕਹਿੰਦੇ ਜੇ ਰੱਬ ਨੇ ਤੈਨੂੰ ਖਾਣ ਦਿੱਤਾ, ਪਾਣ ਦਿੱਤਾ, ਕੱਪੜੇ ਦਿੱਤੇ ਨੇ, ਇਹ ਘੋੜੀ ਤਾਂ ਸ਼ਿੰਗਾਰੀ ਗਈ ਏ, ਇਹਦੇ ਤੇ ਆਤਮਾ ਸਫ਼ਰ ਕਰਕੇ ਮਰਨ ਤੋਂ ਪਹਿਲਾਂ ਪਰਮਾਤਮਾ ਦੇ ਘਰ ਤੱਕ ਪਹੁੰਚ ਜਾਏ। ਤੇ ਜਿਹੜਾ ਬੰਦਾ ਘੋੜੀ ਨੂੰ ਦਾਣੇ ਪਾਈ ਜਾਓ, ਘੋੜੀ ਨੂੰ ਖਰਕਣਾ ਕਰੀ ਜਾਏ, ਤੇ ਇੱਕ ਦਿਨ ਵੀ ਉਹਦੇ ਉੱਤੇ ਕਾਠੀ ਪਾ ਕੇ ਸਫ਼ਰ ਨਾ ਕੀਤਾ ਹੋਵੇ, ਪਿਆਰੇ ਉਸ ਘੋੜੀ ਨੂੰ ਸੰਭਾਲਣ ਦਾ ਕੀ ਫਾਇਦਾ? ਗੁਰੂ ਜੀ ਨੇ ਇੱਥੇ ਸ਼ਬਦ ਵਰਤਿਆ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ, ਕੋਈ ਕੰਮ ਨਹੀਂ। ਫਿਰ ਕੰਮ ਕੀ ਕਰੀਏ? ਅੱਗੇ ਫਿਰ ਖੋਲਦੇ ਨੇ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਪੱਜ ਕੇਵਲ ਨਾਮ। ਗੁਰਮੁਖੋ ਕੇਵਲ ਨਾਮ, ਇਹ ਸਾਡੀ ਜ਼ਿੰਦਗੀ ਦਾ ਮਨੋਰਥ ਹੈ। ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰ ਰਹੇ ਨੇ ਬੀਤ ਜੈ ਹੈ बीत जाए प्यारो किवें लंघदी जांदी उमर, थोड़े जिहा आपां इहनूं बिलकुल नैगेटिव नहीं लैणा, मेरी अर्ज इहनूं पॉजिटिव लैके तुरना भी निराशता नहीं इहदे च। इहदे च गुरु कहिंदे, सतगुरु कह रहे ने कि तू बहुत सोहणी जिंदगी जी सकना जे मेरी गल मन्ने तां। किवें लंघदी पई उमर? एक एक सवास करके। उंज गुरु तेग बहादुर साहिब दी इक बचन है जी, पानी दा घड़ा सी भरने आ, मिट्टी लैके कुंभार घड़ा बनांदा है, उन्हूं अग च पका देंदा है, पक जांदा घड़ा, ते घड़े विच लोक पानी पांदे आ, असी पानी आदक वरतों करदे ने घड़िया च, ते फर्क इन्ना है कि उस घड़े नूं ते इस घड़े च, बाहर दा घड़ा तां हो सकदा है भी साल दो साल कढ लै भी उन्हूं तेड़ ना आवे अजे, पर आ जिहड़ा घड़ा मेरा तुहाडा है ना जी, इहदे च तेड़ उदों आ गई जदों साडा जन्म होया। तेड़ समझने ना, तेड़ शब्द, क्योंकि मैं पंजाबी, मेरी बड़ी पुरानी पेंडू जी पंजाबी है जी, वह तेड़ जिहड़ी त्रेड़ जिहनूं कहिंदे आ, हां जी, तेड़ त्रेड़ दो शब्द ने जी, हैं उहदे विच जदों तेड़ पै जाए त्रेड़ पै जाए ते तुसीं देखोगे बिलकुल मामूली थोड़ा थोड़ा पानी बाहर निकलन लग पैंदा, हाथ मारो तो पता लगता भी बाहर पानी निकल रहा। प्यारो उस त्रेड़ विचों जदों पानी निकलता है वह दसन लग पैंदा बस घड़ा खाली होने वाला है, क्योंकि इहदी शुरुआत हो गई है। गुरु तेग बहादुर सच्चे पिता महाराज कहिंदे आ, ओ बंदिया जिद्दन तेरा जन्म होया ना परिवार दी जी खुश सन। मैं कल भी रकाबगंज साहब कहा कि मौत बिल्कुल एक कहने भी 70 साल तां मौत आई, मैं कल कहा सी मौत उदो ही आ जाती जो जन्म हुंदा है, काम उदो पूरा हुंदा है जो सवास आखरी निकल जाता है, आ तां उदो ही जाती। हुण घड़े नूं त्रेड़ आ गई, पानी उहदे विच्चों सिम सिम के बाहर निकलन लग पिया, गुरमुखो कोई पता नहीं लगता क्यों जे बाकी बड़ा पानी पिया, थोड़ा थोड़ा सिम रहा है, पर इस थोड़े थोड़े सिमन ने एक दिन वो घड़ा खाली कर देना है। जिदन प्यारो साडा जन्म होया पहला सा इस घड़े चो बाहर निकलिया, यह पहली बूंद निकल गई सी, ते एक दिन एक एक सा करके पूरा घड़ा खाली हो जाना। गुरु साहब ने फरमाया, चेतना है तो चेत लै, बीत जाय है बीत जाय है जन्म आकाज रे, चेतना है तो चेत लै निस दिन में प्राणी। देखो दिन रात एक कर प्राणी, निस दिन में प्राणी, छिन छिन औद बिहात है प्यारो, बीत जाए औद बिहात है, छिन छिन औद बिहात है, फूटे घट ज्यो पानी, जिवें टुटे हुए घड़े विचो पानी निकलदा है, खिन खिन करके मेरे तुहाडे जिहड़े सवास ने वह निकलदे पाया। किवें वेखो पता नहीं लगता। मैं एक बार एक बेनती की सी कि गल समझण वास्ते, हाँ जी, कहानी इस करके नहीं हुंदा भी संगत दा आपां ध्यान दूजे पासे ले जाणा। कहिंदे एक वारी कोई फकीर सी रब दा प्यारा, इबादत करदा सी, उहदे कोल कोई नौजवान आउंदा सी, उहने आउणा रोज बैठे रहना, उह परमारथ दा गाहक नहीं सी, गल्लां करदे रहना, टिचरां करदे रहना जी मजाकिया तौर ते। उस फकीर दे मन से भी इहनूं किवें समझावां, इह रोज मेरे कोल आउंदा भी, इह खंडा भी पैदा कर जांदा है, ते मेरा दिल भी नहीं करता इनू कहां भी ना भी। एक दिन उन्हें एक तरीका वरत्या, उन्हें जुगते वरती, वह बच्चा कहिंदा बाबा जी अज तो आप कोई नहीं आना शाम नू, आप शहर चले हाँ जी अज। वह कहिंदा पुत्र शहर चलिया है ना तो मेरिया 3 चीजा लै आवी। वह कहिंदा बाबा जी तुहानू चीजा की लोड़? वह कहिंदा नहीं नहीं 3 चीजा ने मेरिया। तो वह कहिंदा दसो केड़िया? वह कहिंदा दसनिया नहीं बंदे नू चेते भुल जांदियां ने, नोट कर लै कागज ते लिख लै। उन्हें लिखनिया शुरू कीतियां, कहिंदा पहली चीज दा नाम है घटे घटे। मैं कहिंदी सुनाई सी गल, उहदा नाम है घटे घटे, ते दूजी दा नाम है वधे वधे, ते तीजी है ना वधे ते ना घटे। हुण वह बंदा सोची, जिन्हां नूं पता हो तां जाने, जिन्हां नूं नहीं पता उहनां लई नवीं बात होवेगी। पहली है घटे घटे, दूजी है वधे वधे, तीजी है ना वधे ते ना घटे। कहिंदा इह कहिड़ी चीज हुंदी, इह खाण वाली है कि पाण वाली है? वह कहिंदा नोट कर लै के आवीं। ਉਹ ਬੰਦਾ ਪਰੇਸ਼ਾਨ ਜਿਹਾ ਹੋ ਗਿਆ ਰਸਤੇ ਚ ਵੀ ਅੱਜ ਤੱਕ ਜਿੰਨੀ ਮੇਰੀ ਉਮਰ ਹੋਈ ਹੈ ਜੋ ਕੁਝ ਖਾਣ ਪਾਣ ਲਈ ਘਰ ਲਿਆਈਦਾ ਇਹ ਤਾਂ ਨਾ ਕੁਝ ਖਾਣ ਵਾਲੀ ਨਾ ਪਾਣ ਵਾਲੀ। ਉਹ ਪੰਸਾਰੀ ਦੀ ਦੁਕਾਨ ਤੇ ਚਲਾ ਗਿਆ, ਉਹਦੇ ਮਨ ਚ ਹੋ ਸਕਦਾ ਕੋਈ ਜੜੀ ਬੂਟੀ ਹੋਵੇ, ਉਹਨੂੰ ਜਾ ਕੇ ਕਹਿੰਦਾ ਯਾਰ ਚਾਰ ਤਿੰਨ ਚੀਜ਼ਾਂ ਹੈ, ਉਹਨੂੰ ਹੱਸ ਕੇ ਕਹਿੰਦਾ ਮੂਰਖ ਹੈ ਤੈਨੂੰ ਕਿਹਨੇ ਲਿਖਾਈਆਂ ਨੇ, ਵਧੇ ਵਧੇ ਘਟੇ ਘਟੇ ਨਾ ਵਧੇ ਨਾ ਘਟੇ। ਉਹ ਦੋ ਕੁ ਤਿੰਨ ਥਾਵਾਂ ਤੇ ਗਿਆ, ਬੰਦੇ ਬੇਇੱਜ਼ਤੀ ਮਹਿਸੂਸ ਕੀਤੀ ਤੇ ਅੰਦਰੋਂ ਗੁੱਸੇ ਨਾਲ ਭਰ ਗਿਆ, ਕਹਿੰਦਾ ਮੈਂ ਬਾਬੇ ਨੂੰ ਰੋਜ਼ ਮਜ਼ਾਕ ਕਰਦਾ ਸੀ, ਬਾਜ਼ਾਰ 'ਚ ਮੈਨੂੰ ਬੇਇੱਜ਼ਤ ਕਰਾਇਆ ਇਹਨੇ, ਸਾਰੇ ਲੋਕ ਕਹਿੰਦੇ ਮੂਰਖ ਇਹ ਕੀ, ਇਹ ਕੀ ਮੰਗ ਰਿਹਾ, ਇਹ ਕਿਸੇ ਚੀਜ਼ ਦਾ ਨਾਮ ਨਹੀਂ। ਉਹ ਤੁਰਿਆ ਆ ਰਿਹਾ ਸੀ ਤੇ ਰਸਤੇ ਵਿੱਚ ਸੱਚੀ ਮੁੱਚੀ ਇੱਕ ਦਰਵੇਸ਼ ਬੈਠਾ, ਉਹਨੇ ਕਿਹਾ ਵੀ ਇਹਦੇ ਤੋਂ ਪੁੱਛ ਲਾ, ਦੁਪਹਿਰ ਹੋ ਗਈ ਛਾਵੇਂ ਬੈਠਾ ਸੀ, ਗੱਲਾਂ ਬਾਤਾਂ ਸ਼ੁਰੂ ਕੀਤੀਆਂ, ਕਹਿੰਦਾ ਜੀ ਤੁਸੀਂ ਭਗਤੀ ਕਰਦੇ ਹੋ ਰੱਬ ਦੀ, ਉਹ ਕਹਿੰਦਾ ਵੀ ਜਿਸ ਤਰ੍ਹਾਂ ਅੱਲਾ ਰੱਬ ਰੱਖਦਾ, ਕਹਿੰਦਾ ਤਿੰਨ ਚੀਜ਼ਾਂ ਬਾਰੇ ਤੁਹਾਨੂੰ ਪਤਾ, ਘਟੇ ਘਟੇ ਵਧੇ ਵਧੇ ਨਾ ਵਧੇ ਨਾ ਘਟੇ। ਉਹ ਦਰਵੇਸ਼ ਹੱਸ ਕੇ ਕਹਿੰਦਾ ਇਹ ਤੈਨੂੰ ਕਿੰਨੇ ਲਿਖਾਈਆਂ ਨੇ, ਕਹਿੰਦਾ ਵੀ ਇੱਕ ਸਾਡੇ ਪਿੰਡ ਹੈ ਕਮਲਾ ਜਿਹਾ ਬਾਬਾ, ਉਹ ਨਹੀਂ ਕਹਿਣਾ ਸੀ, ਕਹਿੰਦਾ ਚੇਤੇ ਰੱਖੀ ਕਮਲਾ ਤੂੰ ਵੀ ਤੈਨੂੰ ਸਮਝ ਕੋਈ ਨਹੀਂ, ਉਹ ਸਿਆਣਾ ਜਿਹਨੇ ਲਿਖ ਕੇ ਦਿੱਤੀਆਂ। ਕਹਿੰਦਾ ਵੀ ਇਹ ਹੈ, ਕਹਿੰਦਾ ਤੇਰੇ ਕੋਲ ਵੀ ਨੇ, ਕਹਿੰਦਾ ਮੇਰੇ ਕੋਲ, ਕਹਿੰਦਾ ਹੁਣ ਵੀ ਤੇਰੇ ਕੋਲ ਨੇ, ਕਹਿੰਦਾ ਹਰ ਬੰਦੇ ਕੋਲ ਨੇ। ਕਹਿੰਦਾ ਬਾਬਾ ਮੈਂ ਸਮਝਿਆ ਨਹੀਂ। ਉਹ ਕਹਿੰਦਾ ਇਹਨਾਂ ਤਿੰਨਾਂ ਦੇ ਅੱਗੇ ਇੱਕ ਗੱਲ ਲਿਖ ਲੈ, ਜਿੱਥੇ ਉਹਨੇ ਲਿਖਾਇਆ ਹੈ ਘਟੇ ਘਟੇ, ਇਹਦੇ ਸਾਹਮਣੇ ਲਿਖ ਦੇ ਆਯੂ ਉਮਰ ਆਰਬਲਾ ਏਜ, ਜਿੱਦਣ ਦਾ ਸਾਡਾ ਜਨਮ ਹੋਇਆ ਉਦੋਂ ਤੋਂ ਜਿਹੜੀ ਘਟਨੀ ਸ਼ੁਰੂ ਹੋਈ ਹੈ ਨਾ ਚੀਜ਼ ਚੇਤੇ ਰੱਖਿਓ, ਉਹ ਸਾਡੀ ਆਰਬਲਾ ਹੈ, ਇਹਨੂੰ ਸਵਾਸ ਕਹਿ ਲਓ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਨੂੰ ਪਤਾ ਹੋਣਾ ਭਗਤ ਕਬੀਰ ਜੀ ਦੇ ਸੈਂਕੜੇ ਸ਼ਬਦ ਨੇ ਤੇ ਸਭ ਤੋਂ ਪਹਿਲਾ ਸ਼ਬਦ ਉਹਨਾਂ ਦਾ ਇਹੀ ਹੈ ਕਿ ਮੇਰੀ ਇਹ ਭੈਣੇ ਤੂੰ ਆਪਣੇ ਪੁੱਤ ਦਾ ਜਨਮ ਦਿਨ ਮਨਾ ਕੇ ਕਹਿੰਦੀ ਹੋ ਲੋਕੋ ਅੱਜ ਮੇਰਾ ਪੁੱਤ ਇੰਨੇ ਸਾਲ ਦਾ ਵੱਡਾ ਹੋ ਗਿਆ। ਨਹੀਂ ਵੱਡਾ ਨਹੀਂ ਹੋਇਆ, ਜੇ 10 ਸਾਲ ਦਾ ਹੋ ਗਿਆ ਤੇ ਇਹਦੀ 10 ਸਾਲ ਉਮਰ ਘੱਟ ਗਈ ਹੈ, ਇਹ ਵੱਡਾ ਨਹੀਂ ਹੋ ਰਿਹਾ, ਇਹ ਘੱਟ ਰਿਹਾ ਹੈ ਨਾ, ਘਟੇ ਘਟੇ ਇਹ ਘੱਟ ਰਿਹਾ ਹੈ। ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੂ ਨਾ ਜਾਣੈ, ਜੇ ਦਿਨ ਦਿਨ ਅਵਧ ਘਟ ਦਿਖੈ। ਇਹ ਕੋਈ ਨਹੀਂ ਸਮਝਿਆ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਆਪ ਘਟੈ। ਵੇਖੋ ਬਾਣੀ ਚ ਅਰਥ ਨੇ, ਚਲੋ ਮੈਂ ਕਹਾਣੀ ਰੂਪ ਚ ਲੈ ਲਿਆ, ਗੱਲ ਮੈਂ ਬਾਣੀ ਦੀ ਕਰਨੀ ਹੈ ਕਹਾਣੀ ਚ ਕਮਾ ਕੇ। ਉਹ ਮਹਾਰਾਜ ਕਹਿ ਰਹੇ ਨੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਆਪ ਘਟੈ ਤਨ ਛੀਜੈ ਕਾਲ ਅਹੀਰੀ, ਫਿਰੈ ਬਦਕ ਜਿਉ ਕਹੋ ਕਵਨ ਵਿਦ ਕੀ ਜੈ, ਮੌਤ ਸ਼ਿਕਾਰੀ ਦੀ ਤਰ੍ਹਾਂ ਹੈ। ਘਟੇ ਘਟੇ ਦਾ ਅਰਥ ਇਉਂ ਕਰ ਸਕਨੇ ਆ, ਔਦ ਘਟੈ ਦਿਲਸ ਰਹਿਣਾ ਰੇ ਮਨ ਗੁਰਮਿਲ ਕਾਂ ਸਵਾਰੇ, ਜਮ ਜਨਮ ਅਕਾਰਥ ਜਾ ਰਿਹਾ ਬੰਦਿਆ, ਬੀਤ ਜਹਿ ਜਨਮ ਅਕਾਜ ਦੇ। ਘਟੇ ਘਟੇ ਦਾ ਅਰਥ ਉਹ ਵਿੱਕੀ ਸੋਚੀ ਪੈ ਗਿਆ ਵੀ ਉਮਰ ਹੀ ਘੱਟਦੀ ਪਈ ਹੈ ਤੇ ਸੱਚੀ ਮੁੱਚੀ ਘੱਟਦੀ ਪਈ ਹੈ ਜੀ, ਆਪਾਂ ਜਿੰਨੇ ਬੈਠੇ ਹਾਂ ਆਪਾਂ ਘੱਟ ਹੀ ਰਹੇ ਹਾਂ ਨਾ। ਹੁਣ ਉਹ ਅੱਗੇ ਕਹਿੰਦਾ ਜੀ ਚਲੋ ਬਾਬਾ ਜੀ ਘਟੇ ਘਟੇ ਤਾਂ ਉਮਰ ਹੋ ਗਈ ਤੇ ਵਧੇ ਵਧੇ ਕਿਹੜੀ ਚੀਜ਼ ਹੈ ਜਿਹੜੀ ਵੱਧਦੀ ਹੈ। ਉਹ ਕਹਿੰਦਾ ਪੋਤੇ ਦੇ ਅੱਗੇ ਤਮਾ ਲਿਖ ਲੈ, ਤਮਾ ਸਮਝ ਗਏ ਤ੍ਰਿਸ਼ਨਾ, ਇਹਦੇ ਅੱਗੇ ਤ੍ਰਿਸ਼ਨਾ ਲਿਖ ਲੈ, ਜਿੱਦਣ ਦਾ ਬਦਨਾ ਜੰਮਦਾ ਕੋਈ ਟਾਵਾਂ ਟਾਵਾਂ ਬਚਦਾ, ਨਹੀਂ ਤੇ ਮਰਦੇ ਦਮ ਤੱਕ ਇਹਦੀ ਤ੍ਰਿਸ਼ਨਾ ਵਧੀ ਜਾਂਦੀ ਏ ਤੇ ਜੋ ਕੁਝ ਭੋਗਦਾ ਪਿਆ ਉਹ ਇਹੋ ਜੀ ਅੱਗ ਹੈ, ਉਸ ਅੱਗ ਵਿੱਚ ਜਿੰਨੀ ਮਰਜ਼ੀ ਭੋਗਦਾ ਬਾਲਣ ਪਾਈ ਜਾ, ਉਸ ਅੱਗ ਨੇ ਕਦੀ ਬੁੱਝਣਾ ਨਹੀਂ। ਬੁੱਝਦੀ ਜੀ ਕਿਸੇ ਦੀ ਤ੍ਰਿਸ਼ਨਾ, ਜੇ ਲਾਲਚ ਹੈ ਹੋਰ ਵੱਧ ਰਿਹਾ, ਸੱਚ ਇਹ ਵੇ ਜੇ ਕਾਮਿਕ ਵਾਸ਼ਨਾ ਹੋਰ ਵੱਧ ਰਹੀ ਹੈ। ਕਹਿਣ ਲੱਗੇ ਵਧੇ ਵਧੇ ਦਾ ਅਰਥ ਹੈ ਜਿਹਦੇ ਅੰਦਰ ਦੇ ਵਾਸ਼ਨਾ, ਜਿਹਦੇ ਅੰਦਰ ਦੀ ਤ੍ਰਿਸ਼ਨਾ ਦਿਨ ਦਿਨ ਵੱਧਦੀ ਪਈ ਹੈ, ਉਹ ਘੱਟ ਨਹੀਂ ਰਹੀ, ਉਮਰ ਘੱਟ ਰਹੀ ਹੈ, ਵਾਸ਼ਨਾ ਵੱਧ ਰਹੀ ਹੈ। ਸਹਿਸ ਕੱਟੇ ਲੱਕ ਉਠਤਾਵੈ ਤ੍ਰਿਪਤ ਨਾ ਆਵੈ, ਇਹ ਵੱਧ ਹੀ ਰਹੀ ਹੈ ਨਾ, ਮਾਇਆ ਪਾਛੇ ਪਾਵੈ। ਗੁਰੂ ਜੀ ਨੇ ਬਚਨ ਕੀਤਾ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਦਨ ਨੀ ਧਰਾਪੈ ਬਿਨ ਹਰ ਕਹਾਂ ਅਗਾਈ। ਅੱਗ ਰੱਜਦੀ ਹੈ ਜੀ, ਵਧੇ ਵਧੇ ਹੋਰ ਵੱਧ ਰਹੀ ਹੈ। ਉਹ ਬੱਚਾ ਵਾਕੀ ਚੁੱਪ ਕਰ ਗਿਆ, ਘਟੇ ਘਟੇ ਉਮਰ ਹੈ, ਵਧੇ ਵਧੇ ਤ੍ਰਿਸ਼ਨਾ ਹੈ। ਤੇ ਕਹਿੰਦਾ ਜੀ ਜਿਹੜਾ ਤੀਜੀ ਗੱਲ ਕਹੀ, ਨਾ ਵਧੇ ਨਾ ਘਟੇ, ਕਹਿਣ ਲੱਗੇ ਇਹਦੇ ਅੱਗੇ ਸਵਾਸ ਲਿਖ ਦੇ ਜਿੰਨੇ ਕੁ ਰੱਬ ਨੇ ਪਾ ਦਿੱਤੇ, ਨਾ ਕਿਸੇ ਘਟਾਣੇ ਤੇ ਨਾ ਕਿਸੇ ਵਧਾਣੇ। ਬਸ ਇਹ ਚੇਤੇ ਰੱਖੀ, ਨਣ ਘਾਲੇ ਸਭ ਦਿਵਸ ਸਾਸ, ਜਿਸ ਨੇ ਕਹਾਣੀ ਬਣਾਈ ਮੈਨੂੰ ਲੱਗਦਾ ਉਹ ਬਾਣੀ ਦਾ ਜਾਣਕਾਰ ਹੈ। ਨਣ ਘਾਲੇ ਸਭ ਦਿਵਸ ਸਾਥ ਨੇ ਵਡਨ ਘਟਨ ਤਿਲਸਾਰ, ਜਿੰਨੇ ਕੁ ਗਿਣਤੀ ਦੇ ਸਾਹ ਮੇਰੇ ਤੁਹਾਡੇ ਚ ਪਾ ਦਿੱਤੇ ਨਾ ਪਿਆਰਿਓ, ਨਾ ਇਹਨੂੰ ਕਿਸੇ ਵਧਾ ਸਕਣਾ ਤੇ ਨਾ ਕਿਸੇ ਘਟਾ ਸਕਣਾ। ਗੁਰੂ ਜੀ ਨੇ ਕਿਹਾ ਬੀਤ ਜੈ ਹੈ, ਬੀਤ ਜੈ ਹੈ ਲੰਘ ਚੱਲੀ ਪਿਆਰਿਓ। ਦਿਨ ਹੁਣੇ ਸ਼ਬਦ ਵਰਤਿਆ ਗੁਰੂ ਸਾਹਿਬ ਨੇ, ਚਾਰ ਸ਼ਬਦ ਵਰਤੇ ਨੇ ਸਾਡੀ ਮਨੁੱਖੀ ਜ਼ਿੰਦਗੀ ਲਈ ਗੁਰੂ ਨਾਨਕ ਸਾਹਿਬ ਜੀ ਨੇ। ਕਿਵੇਂ ਲੰਘਦੇ ਪਏ ਨੇ ਪਤਾ ਹੀ ਨਹੀਂ ਲੱਗਦਾ ਪਿਆ। ਪਹਿਲਾ ਪਹਿਰ ਹੈ ਰੈਣਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਬਾਸ, ਇੱਕ ਇੱਕ ਤੁਕ ਲੈ ਲਈ। ਦੂਜਾ ਪਹਿਰ ਹੈ ਰੈਣਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਤੀਜਾ ਪਹਿਰ ਹੈ ਰੈਣਕੈ ਵਣਜਾਰਿਆ ਮਿੱਤਰਾ, ਧਨ ਜੋਬਨ ਸੁਚਿਤ। ਚੌਥਾ ਪਹਿਰ ਹੈ ਰੈਣਕੈ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਕਿਵੇਂ ਦੇਖੋ ਲੰਘਦਾ ਪਿਆ। ਚਾਰ ਗਵਾਇਆ ਹੰਡ ਕੈ, ਇਹ ਚਾਰ ਦਾ ਅਰਥ ਇੱਥੇ ਚਾਰ ਪਹਿਰ ਦਿਨ, ਹੰਡ ਕੈ ਦਾ ਅਰਥ ਐਵੇਂ ਭਟਕਦਿਆਂ ਕਦੀ ਕਿੱਧਰ ਕਦੀ ਕਿੱਧਰ। ਚਾਰ ਗਵਾਇਆ ਹੰਡ ਕੈ ਚਾਰ ਗਵਾਇਆ, ਸਮ ਦਾ ਅਰਥ ਸੌ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ ਪਿਆਰਿਆ। ਬੀਤ ਜਹ ਹੈ ਬੀਤ ਜਹ ਹੈ, ਜਨਮ ਆਕਾਜ ਰੇ ਵਿਅਰਥ ਜਾਂਦਾ ਪਿਆ। ਅੱਗੇ ਫਿਰ ਮਹਾਰਾਜ ਜੀ, ਇਹ ਰੋਜ਼ ਬੰਦਾ ਸੁਣਦਾ ਹੈ, ਧਰਮ ਗ੍ਰੰਥ ਵੀ ਪੜ੍ਹਦਾ, ਦੇਖੋ ਬੜਾ ਬਰੀਕ ਨੁਕਤਾ ਇਹਦੇ ਚ। ਮਹਾਰਾਜ ਕਹਿੰਦੇ ਹਾਂ, ਇਹ ਦਿਨ ਰਾਤੀ ਕਥਾ ਵੀ ਸੁਣਦਾ, ਕਥਾ ਵੀ ਕਰਦਾ, ਉਪਦੇਸ਼ ਦਿੰਦਾ ਵੀ, ਉਪਦੇਸ਼ ਸੁਣਦਾ ਵੀ ਹੈ। ਮਹਾਰਾਜ ਕਹਿੰਦੇ ਪਰ ਇੱਕ ਕੰਮ ਕਮਾਉਂਦਾ ਕੋਈ ਨਹੀਂ। ਫਿਰ ਸੁਣੋ, ਬੀਤ ਜਹ ਹੈ ਬੀਤ ਜਹ ਹੈ, ਜਨਮ ਅਕਾਜ ਰੇ ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨੇ ਰੇ ਅਜਾਨ। ਨਿਸ ਦਿਨ ਦਾ ਅਰਥ ਦਿਨ ਰਾਤ, ਤੇ ਪੁਰਾਣ ਦਾ ਲਫ਼ਜ਼ੀ ਅਰਥ ਭਾਵੇਂ ਇਹ ਹਿੰਦੂ ਵੀਰਾਂ ਦੇ ਜਿਹੜੇ ਪੁਰਾਣ ਨੇ ਉਹਨਾਂ ਦੀ ਗਿਣਤੀ 18 ਹੈ, ਤੇ ਮੈਂ ਸ਼ਾਇਦ ਪਿਛਲੇ ਦਿਨੀ ਵੀ ਅਰਜ਼ ਕੀਤੀ ਸੀ, ਮੰਜੀ ਸਾਹਿਬ ਵੀ ਅਰਜ਼ ਕੀਤੀ ਹੈ ਕਿ ਭਾਈ ਇਹ ਗੱਲ ਚੇਤੇ ਰੱਖੋ, ਗੁਰਮਤ ਦੀ ਕੋਈ ਗੱਲ ਕਰਨੀ ਹੈ ਨਾ, ਹੁਣ ਰਸਾਲਾ ਪੜ੍ਹ ਕੇ, ਫੇਸਬੁੱਕ ਪੜ੍ਹ ਕੇ ਜਿਹੜਾ ਅੱਜ ਕੱਲ੍ਹ ਚੱਲਦਾ ਉਹ ਵਿਆਖਿਆ ਕਰਨ ਬਹਿ ਜਾਣਾ। ਮੇਰੀ ਬੇਨਤੀ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਖੁਦ ਪਾਠ ਕਰੋ, ਪਾਠ ਕਰਨ ਤੋਂ ਬਾਅਦ ਗੱਲ ਕਰੋ, ਕਿਉਂਕਿ ਜਿਸ ਬੰਦੇ ਨੇ ਜਪਜੀ ਸਾਹਿਬ ਨਹੀਂ ਪੜ੍ਹਿਆ, ਮੈਨੂੰ ਬਖਸ਼ ਦਿਆ ਜੇ ਮੈਂ ਨੈਗੇਟਿਵ ਨਹੀਂ ਕਹਿ ਰਿਹਾ, ਉਹ ਬੰਦਾ ਸਟੇਜ ਤੇ ਬੈਠ ਕੇ ਸਭ ਤੋਂ ਵੱਡੇ ਦਾਅਵਾ ਕਰ ਰਿਹਾ ਗੁਰਮਤ ਮੈਨੂੰ ਪਤਾ। ਮੈਂ ਕਿਉਂ ਸ਼ਬਦ ਚੁਣਿਆ, ਮੇਰੇ ਮਨ ਚ ਆਇਆ ਮਾਣਾ, ਮੈਂ ਵੀ ਤਾਂ ਰੋਜ਼ ਕਥਾ ਕਰ ਰਿਹਾ, ਮੈਂ ਸੁਣਾ ਰਿਹਾ, ਸੰਗਤ ਸੁਣ ਰਹੀ ਹੈ, ਤੇ ਗੁਰੂ ਸਾਹਿਬ ਕਹਿਣ ਲੱਗੇ ਸਿਰਫ ਤੂੰ ਸੁਣਾ ਰਿਹਾ ਹੈ, ਸਿਰਫ ਤੁਸੀਂ ਪੁਰਾਣ ਸੁਣ ਰਹੇ ਹੋ, ਪਰ ਕਦੀ ਤੁਸੀਂ ਸੁਣੇ ਹੋਏ ਨੂੰ ਤੇ ਬੋਲੇ ਹੋਏ ਨੂੰ ਕਮਾਇਆ ਹੈ? ਇਹਨੂੰ ਫਿਰ ਸੁਣਿਓ, ਬੀਤ ਜਹ ਹੈ ਬੀਤ ਜਹ ਹੈ, ਜਨਮ ਅਕਾਜ ਰੇ ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨੇ ਰੇ ਅਜਾਨ। ਉਹ ਅਜਾਨ ਦਾ ਅਰਥ ਅਜਾਨੀ ਅਗਿਆਨੀ ਬੰਦੇ, ਤੂੰ ਸਮਝ ਕਿਉਂ ਨਹੀਂ ਰਿਹਾ, ਤੂੰ ਰੋਜ਼ ਸੁਣਨਾ ਹੈ, ਰੋਜ਼ ਪੜ੍ਹਨਾ ਹੈ, ਤੇ ਤੇਤੇ ਰੱਖੀ ਪੁਰਾਣ ਤਾਂ ਇਹ ਕਹਿੰਦਾ ਪਰਮਾਤਮਾ ਦੀ ਭਗਤੀ ਕਰੋ। ਫਿਰ ਸੁਣੋ, ਇੱਕ ਸ਼ਬਦ ਹੈ ਭਗਤ ਪਰਮਾਨੰਦ ਜੀ ਦਾ ਗੁਰੂ ਗ੍ਰੰਥ ਸਾਹਿਬ ਚ, ਉਹ ਸ਼ਬਦ ਹੈ ਤੈ ਨਰ ਕਿਆ ਪੁਰਾਣ ਸੁਣ ਕੇ ਨਾ। ਇਹ ਬੰਦੇ ਤੂੰ ਧਰਮ ਗ੍ਰੰਥ ਸੁਣ ਕੇ ਕੀ ਕੀਤਾ? ਧਰਮ ਗ੍ਰੰਥ ਦਾ ਅਰਥ ਹੈ ਕਿ ਜੋ ਆਪਾਂ ਸੁਣ ਰਹੇ ਹਾਂ ਨਾ, ਇਹਨੂੰ ਜੇ ਪੜ੍ਹ ਰਹੇ ਹਾਂ, ਮੰਨ ਲਓ ਹੁਣ ਅਸੀਂ ਸੁਖਮਨੀ ਸਾਹਿਬ ਪੜ੍ਹਨੇ ਹਾਂ, ਰੋਜ਼ ਹੁੰਦਾ ਪਾਠ, ਉਂਝ ਬਾਣੀ ਵਿੱਚ ਵੀ ਨਾਮ ਵਰਦਾ ਜੀ, ਬਾਣੀ ਨਾਮ ਵਿੱਚ ਵੀ ਆਈ ਹੈ ਨਾ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਬੇਦ ਉਪਾਏ। ਸ਼ਬਦ ਵਿੱਚੋਂ ਨਾਮ ਵਿੱਚੋਂ ਹੀ ਸਾਰੇ ਸਪਿਰਚੁਅਲ ਗ੍ਰੰਥ ਪੈਦਾ ਹੀ ਨਾਮ ਵਿੱਚੋਂ ਹੋਏ ਆ। ਹੁਣ ਅਸੀਂ ਪਾਠ ਕਰ ਰਹੇ ਹਾਂ, ਪਹਿਲੀ ਤੋਂ ਕੀ ਪੜ੍ਹ ਰਹੇ ਹਾਂ, ਸਿਮਰੋਂ ਸਿਮਰ ਸਿਮਰ ਸੁਖ ਪਾਵੂ, ਮੈਂ ਸਿਮਰ ਰਿਹਾ ਹਾਂ, ਮੈਂ ਸਿਮਰ ਸਿਮਰ ਕੇ ਆਤਮਕ ਸੁਖ ਪਾ ਰਿਹਾ ਵਾਂ, ਕੱਲ ਕਲੇਸ਼ ਤਨ ਮਾਹ ਮਿਟਾਵੂ। ਸਿਮਰੋ ਜਾਸ ਬਸੰਪਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਣ ਸਿਮਰ ਸੁਧਾਖਰ, ਕਿੰਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਦੇਖੋ ਆਪ ਨਾਲ ਪੜ੍ਹ ਰਹੇ ਹੋ, ਤੇ ਚਾਹੀਦਾ ਜੀ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰੀਏ। ਜੇ ਮੰਨ ਲਓ ਇਹ ਰੋਜ਼ ਨਹੀਂ ਨਾ ਹੁੰਦਾ, ਦੋ ਅਸ਼ਟਪਦੀਆਂ ਕਰ ਲਓ, ਚਾਰ ਕਰ ਲਓ, ਇਹ ਸੋਚ ਨਹੀਂ ਪੈਣਾ, ਚਾਰ ਕਰੋਗੇ 6 ਦਿਨਾਂ ਬਾਅਦ ਭੋਗ ਪੈ ਜੂਗਾ। ਨਾ ਕਰਨ ਨਾਲੋਂ ਇੱਕ ਸ਼ਬਦ ਪੜ੍ਹਨਾ ਵੀ ਚੰਗਾ ਹੈ। ਤੁਰੇ ਤੇ ਆਇਆ ਨਾ, ਬਹਿਣ ਨਾਲ ਤੇ ਕੁਝ ਨਹੀਂ ਬਣਨਾ। ਹੁਣ ਇੱਥੇ ਵੀ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਇਹ ਵੇਖੋ ਕਿਨਕਾ ਦੇ ਲਫ਼ਜ਼ੀ ਅਰਥ ਕਰਾਂਗੇ ਥੋੜਾ, ਕਿਨਕਾ ਅਰਥ ਇਹ ਹੈ ਨਾ ਥੋੜਾ ਜਿਹਾ ਕਤਰਾ। ਪਰ ਕਦੀ ਸੋਚਿਆ ਵੀ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਇੱਥੇ ਕਿਨਕਾ ਦਾ ਅਰਥ ਇਹ ਨਹੀਂ ਕਿ ਛੋਟੇ ਜਿਹੇ ਛੋਟੀ ਜਿਹੀ ਚੀਜ਼, ਇੱਥੇ ਕਿਨਕਾ ਦਾ ਅਰਥ ਹੈ ਉਹ ਛੋਟੀ ਜਿਹੀ ਸ਼ੁਰੂਆਤ ਜਿਹਨੇ ਇੱਕ ਦਿਨ ਵਿਰਾਟ ਹੋ ਜਾਣਾ ਹੈ। ਫਿਰ ਸੁਣਿਓ ਜੀ ਇਸ ਬੇਨਤੀ ਨੂੰ, ਰਿਪੀਟ ਕਰਾਂਗਾ ਮੈਂ ਲਫ਼ਜ਼। ਕਿਨਕਾ ਏਕ ਜਿਸ ਜੀਵ ਸਾਹਿਬ ਹੈ, ਕਿਨਕਾ ਦਾ ਅਰਥ ਥੋੜਾ। ਅਸੀਂ ਜਿੰਨੇ ਬੈਠੇ ਇਹਨੂੰ ਵਾਸ਼ਨਾ ਚ ਨਾ ਲਿਜਾਇਓ, ਅਸੀਂ ਜਿੰਨੇ ਬੈਠੇ ਅਸੀਂ ਕਿਨਕੇ ਤੋਂ ਬਣੇ ਹਾਂ। ਇੱਕ ਨਿੱਕਾ ਜਿਹਾ ਸੈੱਲ ਸੀ, ਮਾਂ ਬਾਪ ਦਾ ਸੰਯੋਗ ਹੋਇਆ। ਇਹ ਕੁਦਰਤ, ਇਹ ਸ੍ਰਿਸ਼ਟੀ ਦੇ ਵਿਕਾਸ ਦਾ ਤਰੀਕਾ ਰੱਬ ਨੇ ਬਣਾਇਆ। ਮਾਂ ਬਾਪ ਦਾ ਸੰਯੋਗ ਹੋਇਆ, ਇੱਕ ਬਾਪ ਦਾ ਨਿੱਕਾ ਜਿਹਾ ਸੈੱਲ, ਨਿੱਕਾ ਜਿਹਾ ਕਤਰਾ, ਪਰ ਉਹ ਨਿੱਕੇ ਜਿਹੇ ਵਿੱਚੋਂ ਇੱਕ ਸਰੀਰ ਪੈਦਾ ਹੋ ਗਿਆ ਜਿਹੜਾ 70 ਸਾਲ ਤੱਕ ਜੀ ਕੇ ਜਾਂਦਾ ਹੈ। ਕਿਨਕਾ ਹੀ ਹੈ ਨਾ, ਉਸ ਕਿਨਕੇ ਚੋਂ ਨਿਕਲਿਆ। ਆਪ ਜੀ ਨੂੰ ਪਤਾ ਹੋਣਾ, ਤੁਹਾਡੇ ਸ਼ਹਿਰ ਚ ਵੀ ਇੱਥੇ ਬੋੜ ਦੇ ਰੁੱਖ ਕਈ ਮਿਲਦੇ ਆ, ਹਨਾ। ਬੋੜ ਦਾ ਰੁੱਖ, ਉਹਦਾ ਬੀਜ ਖਸਖਸ ਦੇ ਕਸਕਾਸ ਦੇ ਦਾਣੇ ਨਾਲੋਂ ਬਰੀਕ ਹੁੰਦਾ ਹੈ। ਜਦੋਂ ਬੰਦਾ ਹੱਥ ਦੀ ਤਲੀ ਤੇ ਰੱਖਦਾ, ਕਹਿੰਦਾ ਇਹ ਕੀ ਰੱਖ ਦਿੱਤਾ, ਨਿੱਕੀ ਜਿਹੀ ਚੀਜ਼, ਸੂਖਸ਼ਮ। ਤੇ ਸੂਝ ਵਾਲਾ ਕਹਿੰਦਾ ਸੂਖਸ਼ਮ ਨਹੀਂ, ਜਦੋਂ ਇਹ ਧਰਤੀ ਵਿੱਚ ਬੀਜ ਦਿੱਤੀ, ਜਿਹੜਾ ਇਹਦੇ ਵਿੱਚੋਂ ਬ੍ਰਿਕਸ਼ ਨਿਕਲੇਗਾ ਉਹ 1000 ਸਾਲ ਤੱਕ ਜਿੰਦਾ ਰਹੇਗਾ। ਕਿਨਕਾ ਹੀ ਹੈ ਨਾ, ਉਸ ਕਿਨਕੇ ਵਿੱਚੋਂ ਜਿਹੜਾ ਰੁੱਖ ਨਿਕਲਦਾ 1000 ਸਾਲ ਜਿੰਦਾ। ਗੁਰਮੁਖੋ, ਇੱਕ ਖਿਨ ਸੰਗਤ ਵਿੱਚ ਵਾਹਿਗੁਰੂ ਚੇਤੇ ਆ ਜਾਏ, ਉਦੋਂ ਬਾਅਦ ਉਹ ਮੁੱਕਦਾ ਨਹੀਂ, ਉਹ ਇੰਨਾ ਕੁ ਵਿਰਾਟ ਹੋ ਜਾਂਦਾ, ਅੰਤਲੇ ਸਵਾਸ ਤੱਕ ਵਾਹਿਗੁਰੂ ਹੀ ਚੱਲਦਾ ਹੈ। ਇਸ ਕਰਕੇ ਕਿਨਕਾ ਦਾ ਅਰਥ ਇਹ ਨਹੀਂ ਕਰਨਾ ਥੋੜਾ ਜਿਹਾ ਮੁੱਕ ਜਾਏ। ਗੁਰੂ ਜੀ ਨੇ ਕਿਹਾ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਮੈਂ ਫਿਰ ਉਸੇ ਬੇਨਤੀ ਕਰਨ ਲੱਗਾ ਕਿ ਪੁਰਾਣ ਤੂੰ ਸੁਣ ਰਹੇ ਤੈ ਨਰ, ਕਿਆ ਪੁਰਾਣ ਸੁਣ ਕੀਨਾ, ਅਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੇਨਾ। ਜਦੋਂ ਸੱਚੀ ਤੁਸੀਂ ਨਾਲ ਰਾਤੀ ਮੈਂ ਰਜੌਰੀ ਗਾਰਡਨ ਕਿਹਾ, ਅਸੀਂ ਕਹਿੰਦੇ ਪ੍ਰਚਾਰਕ ਚੜ੍ਹਦੀ ਕਲਾ ਚ, ਹਾਂਜੀ, ਪ੍ਰਚਾਰਕ ਤਾਂ ਚੜ੍ਹਦੀ ਕਲਾ ਚ ਹੋਣਗੀ ਜੇ ਸੰਗਤ ਚੜ੍ਹਦੀ ਕਲਾ ਚ ਹੋਵੇਗੀ। ਤੇ ਹੁਣ ਪ੍ਰਚਾਰਕ ਤੇ ਵਿਚਾਰਾ ਮਿਹਨਤ ਕਰਕੇ ਸਲੋਕ ਸਹਿਸਕ੍ਰਿਤੀ ਦੇ ਅਰਥ ਸ਼ੁਰੂ ਕਰਦਾ, ਹਾਂਜੀ, ਕਤੰਚ ਮਾਤਾ ਕਤੰਚ ਪਿਤਾ, ਤੇ ਸੁਣਨ ਵਾਲਾ ਚਾਰ ਚੁਫੇਰੇ ਵੇਖ ਕੇ ਕਦੀ ਪ੍ਰਚਾਰਕ ਵੱਲ ਵੇਖੇ, ਬਾਹਰ ਨਿਕਲ ਕੇ ਕਿਹਾ ਗੱਲ ਕੋਈ ਨਹੀਂ ਸਮਝ ਪਈ, ਤੁਸੀਂ ਕਿੱਥੋਂ ਬੋਲਦੇ ਪਏ ਸੀ। ਉਹਦੇ ਪੱਲੇ ਕੁਛ ਨਹੀਂ ਰਹਿੰਦਾ ਜਿਹਨੇ ਮਿਹਨਤ ਕੀਤੀ ਹੁੰਦੀ। ਮੇਰੀ ਬੇਨਤੀ, ਜਦੋਂ ਖੁਦ ਆਪ ਜੀ ਪਾਠ ਕਰੋਗੇ ਨਾ ਜੀ, ਖੁਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ, ਤੇ ਜਦੋਂ ਅਰਥ ਕਰਨ ਵਾਲਾ ਅਰਥ ਕਰੇਗਾ ਨਾ, ਉਹਦੇ ਪਾਠ ਨਾਲ ਇਕੱਲੇ ਉਹਨੇ ਸਿੱਖਿਆ ਨਹੀਂ ਦੇਣੀ, ਉਹਨੂੰ ਸੰਗਤ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ। ਕਿਉਂਕਿ ਅਭਿਆਸ ਕਰ ਰਹੀ ਸੰਗਤ ਨੂੰ, ਜਦੋਂ ਤੁਸੀਂ ਤੁਕਾਂ ਬੋਲਦੇ ਹੋ, ਤੈ ਨਰ ਕਿਆ ਪੁਰਾਣ ਸੁਣ ਕੀਨਾ, ਮੈਨੂੰ ਇੰਨੀ ਖੁਸ਼ੀ ਹੁੰਦੀ ਹੈ, ਕੋਈ ਹੈ ਸਰੀਰ ਜਿਹਨੇ ਉਹ ਪਾਠ ਕੀਤਾ ਹੋਵੇ। ਬੰਦਿਆ ਤੂੰ ਕੀ ਕੀਤਾ ਪੁਰਾਣ ਨੂੰ ਸੁਣ ਕੇ, ਗ੍ਰੰਥ ਨੂੰ ਸੁਣ ਕੇ। ਤੈ ਨਰ ਕਿਆ ਪੁਰਾਣ ਸੁਣ ਕੀਨਾ, ਅਨ ਪਾਵਨੀ, ਅਨ ਪਾਵਨੀ ਦਾ ਅਰਥ ਹੈ ਅਵਿਨਾਸ਼ੀ, ਜਿਹਨੇ ਖਤਮ ਨਹੀਂ ਹੋਣੀ। ਅਨ ਪਾਵਨੀ ਭਗਤ ਨਾ ਉਪਜੀ, ਤੂੰ ਪੁਰਾਣ ਵਿੱਚੋਂ ਇਹ ਪੜ੍ਹ ਲਿਆ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਪਰ ਤੂੰ ਤਾਂ ਭਗਤੀ ਨਹੀਂ ਕੀਤੀ, ਉਹ ਤਾਂ ਧਰੂ ਨੇ ਕੀਤੀ। ਉਹ ਪ੍ਰਹਿਲਾਦ ਜੀ ਦੀ ਅਡੋਲਤਾ। ਦੇਖੋ ਇੱਕ ਬਚਨ ਹੋਰ ਲੈ ਲਓ, ਗੁਰੂ ਤੇਗ ਬਹਾਦਰ ਸਾਹਿਬ ਦੇ ਲੈ ਲਈਏ ਜੀ, ਰਾਗ ਸੋਲਠ ਚ ਸ਼ਬਦ। ਤੈ ਨਰ ਕਿਆ ਪੁਰਾਣ ਸੁਣ ਕੀਨਾ, ਭਗਤ ਜੀ ਕਹਿ ਰਹੇ ਆ, ਅਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ। ਵਾਹ ਵਾਹ ਮਹਾਰਾਜ ਕਹਿੰਦੇ ਨੇ, ਗ੍ਰੰਥ ਪੜਿਆ ਤੇਰੀ ਕਾਮ ਦੀ ਬਿਰਤੀ ਨਹੀਂ ਘਟੀ, ਕ੍ਰੋਧ ਤੇਰਾ ਨਹੀਂ ਘਟਿਆ, ਈਰਖਾ ਤੇਰੀ ਨਹੀਂ ਘਟੀ। ਕਹਿਣ ਲੱਗੇ ਬੰਦਿਆ ਤੂੰ ਮੈਨੂੰ ਦੱਸ, ਤੇਰੇ ਗ੍ਰੰਥ ਪੜਨ ਦਾ ਕੀ ਫਾਇਦਾ ਹੋਇਆ? ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ। ਤੇ ਜਿਸ ਮੂੰਹ ਨਾਲ ਇੰਨਾ ਪਾਠ ਕੀਤਾ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਨੇਕ ਫਲ ਪਈ ਸਭ ਸੇਵਾ। ਨਾ ਤਾਂ ਮੂੰਹ ਨੇ ਨਿੰਦਿਆ ਛੱਡੀ, ਫਿਰ ਕੀ ਮਹਾਰਾਜ ਕਹਿੰਦੇ, ਇਸ ਦਿਨ ਸੁਣ ਕੇ ਪੁਰਾਣ, ਦਿਨ ਰਾਤ ਤੂੰ ਪੁਰਾਣ ਸੁਣ ਰਹੇ। ਜੇ ਅੱਜ ਸਾਡੇ ਅਖੰਡ ਪਾਠ ਸਾਹਿਬ ਖੁੱਲ੍ਹਣੇ, ਅੱਜ ਹਮਾਰੇ ਰਮਾਇਣ ਕਾ ਪਾਠ ਹੋਗਾ, ਅੱਜ ਹਮਾਰੇ ਹਨੂੰਮਾਨ ਚਲੀਸਾ ਹੋਗਾ, ਇਹ ਕਰਨੇ ਨਾ। ਤੇ ਮੁਸਲਮਾਨ ਕਹਿੰਦੇ ਅੱਜ ਸਾਡੇ ਘਰ ਕੁਰਾਨ ਦੀ ਖਾਨੀ, ਕੁਰਾਨ ਖਾਨੀ ਹੋਵੇਗੀ ਜਿਵੇਂ ਆਪ ਪਾਠ ਕਰਨੇ। ਪਰ ਗੁਰੂ ਸਾਹਿਬ ਕਹਿੰਦੇ ਤੂੰ ਧਰਮ ਗ੍ਰੰਥ ਸੁਣ ਰਿਹਾ। ਉਹ ਬੰਦਿਆ ਮੈਨੂੰ ਦੱਸ, ਧਰਮ ਗ੍ਰੰਥ ਤਾਂ ਕਹਿੰਦਾ ਕਿ ਬੰਦਗੀ ਕਰ, ਤੂੰ ਬੰਦਗੀ ਕੀਤੀ? ਫਿਰ ਬੇਨਤੀ ਸੁਣੀ, ਇੱਕ ਬਚਨ ਹੈ ਗੁਰੂ ਨਾਨਕ ਸਾਹਿਬ ਦਾ, ਪੋਥੀ ਪੁਰਾਣ ਕਮਾਈਐ। ਭਗਤ ਕਬੀਰ ਜੀ ਕਹਿੰਦੇ ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਮੈਂ ਆਪ ਨੂੰ ਬੇਨਤੀ ਕਰਾਂ, ਸੁਣੋ ਥੋੜੀ ਜੀ, ਕਿਉਂਕਿ ਵਿਸ਼ਾ ਆਪਾਂ ਬਾਣੀ ਰੱਖਿਆ। ਸੋਠ ਰਾਗ ਦਾ ਸ਼ਬਦ ਹੈ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਇਹਦੇ ਚ ਜਿੰਨੀਆਂ ਉਦਾਹਰਨਾਂ ਨੇ ਸਾਰੀਆਂ ਪੁਰਾਣ ਵਿੱਚੋਂ ਨੇ, ਕੋਈ ਬਾਹਰੋਂ ਨਹੀਂ, ਇਹ ਪੁਰਾਣ ਕਹਾਣੀਆਂ ਨੇ ਸਾਰੀਆਂ। ਕਹਿੰਦੇ ਨੇ ਮੇਰੇ ਮਨਾ, ਤੂੰ ਪੁਰਾਣ ਸੁਣੇ, ਗ੍ਰੰਥ ਸੁਣੇ, ਤੂੰ ਸਭ ਨੂੰ ਕਹਿੰਦਾ ਪਰਮਾਤਮਾ ਦੀ ਸ਼ਰਨ ਚ ਸੁੱਖ ਹੈ, ਪਰਮਾਤਮਾ ਦੀ ਸ਼ਰਨ ਚਲੇ ਜੋ ਦੁੱਖ ਨਹੀਂ ਵਿਆਪਦਾ। ਕਹਿੰਦੇ ਮੇਰੇ ਮਨਾ, ਕਦੀ ਤੂੰ ਖੁਦ ਉਹਦੀ ਸ਼ਰਨ ਚ ਪੈ ਕੇ ਦੇਖਿਆ? ਅਗਲੀ ਬੇਨਤੀ ਸੁਣੋ, ਹਿੰਦੀ ਦੇ ਲਫ਼ਜ਼ ਨੇ ਸਾਰੇ ਜੀ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ। ਜਿਹਦਾ ਸਿਮਰਨ ਕਰਕੇ, ਪੁਰਾਣ ਕਹਿ ਰਿਹਾ ਨਾ ਇਹ ਪੁਰਾਣਕ ਕਥਾ ਹੈ, ਜਿਹਦਾ ਸਿਮਰਨ ਕਰਕੇ ਗਨਕਾ ਵਰਗੀ ਔਰਤ, ਜਿਹਦੀ ਜ਼ਿੰਦਗੀ ਸੱਚੀ ਮੁੱਚੀ ਪਾਪਾਂ ਦਾ ਘਰ ਬਣ ਚੁੱਕੀ ਸੀ, ਤੂੰ ਰੋਜ਼ ਸੁਣਾਈ ਜਾ ਰਿਹਾ ਗਨਕਾ ਉਧਰ ਗਈ, ਗਨਕਾ ਤਰ ਗਈ। ਉਹ ਮਨਾ, ਜੇ ਗਨਕਾ ਵਰਗੀ ਤਰ ਸਕਦੀ ਤੂੰ ਬੰਦਗੀ ਕਰਕੇ ਦੇਖ, ਤੂੰ ਨਹੀਂ ਤਰ ਸਕਦਾ। ਇਹ ਮਕਸਦ ਹੈ ਗੁਰਦੇਵ ਦੇ ਕਹਿਣ ਤੋਂ ਵੀ ਤੂੰ ਸੁਣ ਰਿਹਾ। ਜੇ ਸਿਮਰਤ ਗਨਕਾ ਸੀ ਉਧਰੀ, ਤਾਕੋ ਜਸ ਉਰਧਾਰੋ। ਅੱਗੇ ਹੈ ਅਟਲ ਭਇਓ ਧਰੂ ਜਾ ਕੇ ਸਿਮਰਨ। ਇਹ ਵੀ ਪੁਰਾਣ ਹੈ ਕਿ ਤੂੰ ਕਹਿ ਰਿਹਾ ਕਿ ਧਰੂ ਨੂੰ ਮਤਰਈ ਮਾਂ ਨੇ ਗੋਦ ਵਿੱਚੋਂ, ਰਾਜਾ ਉਤਾਨ ਪਾਦੇ ਦੇ ਫਾਦਰ ਸਨ, ਉਹਦੇ ਚੋਂ ਗੋਦ ਚੋਂ ਕੱਢ ਦਿੱਤਾ, ਤੇ ਨਾਰਦ ਜੀ ਨੇ ਧਰੂ ਨੂੰ ਕਿਹਾ ਬੰਦਗੀ ਕਰ ਓਏ, ਆ ਜਿਸ ਰਾਜ ਤੇ ਤੇਰਾ ਪਿਓ ਬੈਠਾ ਇਹ ਰਾਜ ਤੇਰੇ ਪੈਰਾਂ ਚ ਰੁਲਣਗੇ। ਕਹਿਣ ਲੱਗੇ ਧਰੂ ਤਾਂ ਬੰਦਗੀ ਕਰ ਲੱਗ ਪਿਆ, ਤੂੰ ਕਹਾਣੀ ਵੀ ਸੁਣਾਉਣਾ, ਕਹਾਣੀ ਤੂੰ ਸੁਣਾਉਣਾ ਧਰੂ ਦੀ, ਤੇ ਰਾਜਨੀਤਿਕ ਬੰਦਾ ਆ ਜਾ ਉਹਦੀ ਖਾਤਰ ਤੂੰ ਕਮਲਾ ਹੋ ਜਾਣਾ। ਇਹੀ ਸਾਡੀ ਹਾਲਤ ਹੈ ਗੁਰਦੁਆਰਿਆਂ ਦੀ, ਮੈਨੂੰ ਬਖਸ਼ ਦਿਆ ਜੀ। ਮੈਂ ਇੱਥੇ ਨਹੀਂ, ਇਕੱਲਾ ਦਿੱਲੀ ਦੀ ਪ੍ਰੋਬਲਮ ਨਹੀਂ ਹੈ, ਤਕਰੀਬਨ ਪੰਜਾਬ ਵਿੱਚ ਵੀ। ਮੈਂ ਇਹ ਨਹੀਂ ਕਹਿੰਦਾ ਵੀ ਰਾਜਨੀਤੀ ਮਾੜੀ ਹੈ, ਅਦਬ ਕਰੋ, ਸਤਿਕਾਰ ਕਰੋ, ਪਰ ਇਹਨਾਂ ਥੱਲੇ ਨਾ ਨੀਵੇਂ ਗਿਰ ਜਾਓ ਕਿ ਗੁਰੂ ਨੂੰ ਭੁੱਲ ਕੇ ਬੰਦੇ ਪਿੱਛੇ ਤੁਸੀਂ ਤੁਰੇ ਫਿਰੋ। ਨਹੀਂ ਪਿਆਰਿਓ, ਜਿਹੜੇ ਬੰਦੇ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਨੇ, ਭੱਜਦੇ ਬੰਦਿਆਂ ਪਿੱਛੇ ਨੇ, ਉਹਨਾਂ ਦਾ ਟਿਕਾ ਕਦੀ ਨਹੀਂ ਬਣਦਾ ਹੁੰਦਾ। ਮੈਨੂੰ ਯਾਦ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦਰਬਾਰ ਸਾਹਿਬ ਦੇ ਜਿਹੜੇ ਗ੍ਰੰਥੀ ਸਾਹਿਬ ਸਨ ਨਾ ਜੀ, ਉਹਨਾਂ ਦਾ ਨਾਮ ਗਿਆਨੀ ਸੰਤ ਸਿੰਘ ਸੀ, ਤੇ ਤੁਸੀਂ ਜਾਓਗੇ ਕਦੀ ਤੇ ਤੁਹਾਨੂੰ ਉੱਥੇ ਮਿਲੇਗਾ, ਇਹ ਪੱਤਰੇ ਮਿਲਣਗੇ ਸੋਨੇ ਦੇ ਲਿਖਿਆ ਵੀ ਇਹ ਸੇਵਾ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਗਿਆਨੀ ਸੰਤ ਸਿੰਘ ਜੀ ਦੇ ਮਾਰਫਤ ਕੀਤੀ। ਇੱਕ ਦਿਨ ਮੈਂ ਉਦਣ ਪੜ੍ਹ ਰਿਹਾ ਸਾਂ, ਇਹ ਇੱਕ ਚੀਜ਼ ਨੋਟ ਕਰਨ ਵਾਲੀ, ਇੱਕ ਬਾਹੀ ਦੇ ਉੱਤੇ ਲਿਖਿਆ ਗਿਆਨੀ ਗੁਰਮੁਖ ਸਿੰਘ ਦੀ ਮਾਰਫਤ, ਤੇ ਗਿਆਨੀ ਗੁਰਮੁਖ ਸਿੰਘ ਗਿਆਨੀ ਸੰਤ ਸਿੰਘ ਦੇ ਬੇਟੇ ਸਨ। ਇੱਕ ਵਾਰ ਕੀ ਹੋਇਆ, ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਆਏ, ਤੇ ਆਪਨੇ ਅੰਮ੍ਰਿਤਸਰ ਸੁਣਿਆ ਉਹਨੇ, ਅੱਜ ਕੱਲ ਉਹਨੂੰ ਕੰਪਨੀ ਬਾਗ ਕਹਿੰਦੇ ਆ, ਅਸਲ ਚ ਉਹਦਾ ਨਾਮ ਹੈ ਰਾਮ ਬਾਗ, ਤੇ ਰਾਮ ਬਾਗ ਦਾ ਅਰਥ ਹੈ ਗੁਰੂ ਰਾਮਦਾਸ ਜੀ ਦੇ ਨਾਮ ਤੇ, ਇਹ ਮਹਾਰਾਜਾ ਰਣਜੀਤ ਸਿੰਘ ਨੇ ਬਾਗ ਬਣਾਇਆ ਰਾਮ ਬਾਗ ਦਾ ਅਰਥ ਹੈ ਗੁਰੂ ਰਾਮਦਾਸ। ਜਿਵੇਂ ਇੱਕ ਪੰਜਾਬ ਸ਼ਹਿਰ ਰਮਦਾਸ, ਸ਼ਾਇਦ ਸੁਣਿਆ ਹੋਣਾ ਤੁਸੀਂ, ਨਾ ਬਾਬਾ ਬੁੱਢਾ ਸਾਹਿਬ ਦਾ ਜਿੱਥੇ ਚਲਾਣਾ ਹੋਇਆ, ਮੈਂ ਵੀ ਬੜੀ ਵਾਰੀ ਪੜ੍ਹਿਆ ਰਮਦਾਸ। ਅਸਲ ਚ ਇਹ ਪਿੰਡ ਦਾ ਨਾਮ ਵੀ ਗੁਰੂ ਰਾਮਦਾਸ ਦੇ ਨਾਂ ਤੇ ਵੇ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਵਿੱਚੋਂ ਇੱਕ ਹੋਇਆ ਬੱਚਾ, ਉਹਦਾ ਨਾਮ ਰੱਖਿਆ ਝੰਡਾ, ਤੇ ਗੁਰੂ ਰਾਮਦਾਸ ਦੇ ਵੇਲੇ ਹੋਇਆ। ਤੇ ਉਸ ਵਕਤ ਮਹਾਰਾਜ ਜੀ ਨੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਆਹ ਜਿਹੜਾ ਤੁਹਾਡਾ ਪਿੰਡ ਹੈ ਨਾ, ਇਹਦਾ ਨਾਮ ਝੰਡੇ ਕੇ ਰੱਖ ਦਈਏ, ਕਿਉਂਕਿ ਬੱਚੇ ਦਾ ਜਨਮ ਹੋਇਆ ਝੰਡੇ ਕੇ। ਬਾਬਾ ਬੁੱਢਾ ਹੀ ਸੁਣ ਕੇ ਚੁੱਪ ਕਰਕੇ ਕਹਿੰਦੇ, ਸੱਚੇ ਪਾਤਸ਼ਾਹ ਮੈਂ ਇੱਕ ਬੇਨਤੀ ਕਰਾਂ, ਬੋਲੇ ਥੋੜੇ ਸਮੇਂ ਬਾਅਦ। ਮਹਾਰਾਜ ਕਹਿੰਦੇ, ਦੱਸੋ। ਕਹਿਣ ਲੱਗੇ, ਜੇ ਝੰਡੇ ਕੇ ਕੱਲਾ ਨਾਮ ਰੱਖਿਆ ਤੇ ਇਹਨੇ ਵਸਣਾ ਨਹੀਂ, ਇਹਦਾ ਨਾਮ ਝੰਡੇ ਕੇ ਰਮਦਾਸ ਰੱਖੋ। ਰਮਦਾਸ ਦਾ ਅਰਥ ਗੁਰੂ ਰਾਮਦਾਸ, ਇਹਦਾ ਮਤਲਬ ਝੰਡਾ ਕੁਛ ਵੀ ਨਹੀਂ ਹੈ, ਗੁਰੂ ਰਾਮਦਾਸ ਹੈ। ਅੱਜ ਬਹੁਤ ਲੋਕਾਂ ਨੂੰ ਘੱਟ ਪਤਾ ਹੈ, ਝੰਡੇ ਕੇ ਕਿਸੇ ਨੂੰ ਚੇਤੇ ਨਹੀਂ, ਰਮਦਾਸ ਸਭ ਨੂੰ ਚੇਤੇ ਹੈ, ਗੁਰੂ ਰਾਮਦਾਸ ਜੀ ਦੇ ਨਾਮ ਤੇ। ਗਿਆਨੀ ਸੰਤ ਸਿੰਘ ਜੀ ਉਹ ਦਰਬਾਰ ਸਾਹਿਬ ਆ ਰਹੇ ਸਨ ਸੇਵਾ ਨਿਭਾਉਣ, ਸ਼ੇਰੇ ਪੰਜਾਬ ਲਾਹੌਰ ਤੋਂ ਆਇਆ, ਤੇ ਗਿਆਨੀ ਜੀ ਅੰਦਰ ਚਲੇ ਗਏ। ਸ਼ੇਰੇ ਪੰਜਾਬ ਰਾਮ ਬਾਗ ਰੁਕੀ, ਉਹਦੀ ਸਾਰਾ ਲਸ਼ਕਰ ਤੇ ਉਹਨੇ ਆਪਣੇ ਇੱਕ ਨੌਕਰ ਨੂੰ ਭੇਜਿਆ ਕਿ ਗਿਆਨੀ ਸੰਤ ਸਿੰਘ ਜੀ ਨੂੰ ਕਹੋ ਜੀ ਆਓ ਮੈਨੂੰ ਮਿਲੋ, ਮੈਂ ਮਿਲਣਾ ਚਾਹੁੰਦਾ। ਦੇਖੋ ਇਤਪਾਕ ਕੀ ਹੋਇਆ, ਗਿਆਨੀ ਸੰਤ ਸਿੰਘ ਜੀ ਦਰਬਾਰ ਸਾਹਿਬ ਜਾ ਰਹੇ ਸਨ ਮਰਿਆਦਾ ਆਪਣੀ ਪੂਰੀ ਗੁਰੂ ਸਾਹਿਬ ਦੀ ਸੇਵਾ ਲਈ। ਉਹਨੇ ਰਸਤੇ ਜਾਂਦਿਆਂ ਦਰਸ਼ਨੀ ਜੋੜੀ ਵੜਦਿਆਂ ਕਿਹਾ ਗਿਆਨੀ ਜੀ ਮਹਾਰਾਜਾ ਸਾਹਿਬ ਨੇ ਆਪ ਜੀ ਨੂੰ ਬੁਲਾਇਆ ਹੈ। ਗਿਆਨੀ ਸੰਤ ਸਿੰਘ ਰੋਕ ਕੇ ਕਹਿੰਦੇ ਨੇ ਮੇਰਾ ਇੱਕ ਸੁਨੇਹਾ ਦੇ ਦੀ ਜਾ ਕੇ, ਮੈਂ ਅਦਬ ਕਰਨਾ ਉਹ ਮਹਾਰਾਜੇ ਨੇ, ਪਰ ਜਿਹਦੀ ਮੈਂ ਸੇਵਾ ਕਰਨ ਲੱਗਾ ਨਾ ਉਹ ਮਹਾਰਾਜਿਆਂ ਦਾ ਮਹਾਰਾਜਾ ਹੈ, ਸੇਵਾ ਕਰਦਿਆਂ ਮੈਨੂੰ ਬੁਲਾਉਣਾ ਨਹੀਂ, ਆਵਾਂਗਾ ਮੈਂ ਜ਼ਰੂਰ। ਤੁਸੀਂ ਹੈਰਾਨ ਹੋਵੋਗੇ, ਉਸ ਬੰਦੇ ਨੇ ਜਾਂਦਿਆਂ ਹੀ ਕਹਿ ਦਿੱਤਾ ਕਿ ਮਹਾਰਾਜਾ ਸਾਹਿਬ ਉਹਨਾਂ ਤਾਂ ਇਹ ਕਿਹਾ। ਮੈਂ ਕਹਿੰਦਾ ਵਾਹ, ਅੱਜ ਦਾ ਕਿਤੇ ਪ੍ਰਬੰਧਕ ਹੁੰਦਾ ਮੈਨੂੰ ਬਖਸ਼ ਦੇ, ਉਹਨੇ ਕਹਿਣਾ ਸੀ ਇਹਦੇ ਸ਼ਾਮ ਤੱਕ ਇਹਦਾ ਕੁਆਟਰ ਖਾਲੀ ਕਰਾਓ, ਇਹਦੇ ਕੱਪੜੇ ਬਾਹਰ ਰੱਖੋ ਸੜਕ ਉੱਤੇ, ਗੁੱਸਾ ਨਾ ਕਰਿਓ, ਮੈਂ ਸਭ ਮੈਂ ਆਪਣੇ ਪਿੰਡੇ ਤੇ ਹੰਢਾਇਆ ਇਹ ਸਭ ਕੁਝ, ਮੈਂ ਸੱਚ ਕਹਿ ਰਿਹਾ। ਮੈਨੂੰ ਅੱਧੀ ਰਾਤ ਮੇਰੇ ਬੱਚੇ ਸਨ ਤੇ ਮੇਰਾ ਸਮਾਨ ਬਾਹਰ ਰੱਖਿਆ ਗਿਆ ਸੀ। ਚਲੋ ਆਪਾਂ ਉਹ ਗੱਲਾਂ ਨਹੀਂ ਕਰਦੇ, ਮੈਂ ਅੰਮ੍ਰਿਤਸਰ ਵੀ ਕੀਤਾ, ਲੁਧਿਆਣੇ ਵੀ ਹੋਇਆ, ਪਰ ਮੈਂ ਸੱਚੀ ਤੁਹਾਨੂੰ ਦੱਸਣ ਲੱਗਾ ਉਹ ਬੰਦਾ ਕਿੰਨਾ ਨਿਮਰਤਾ ਵਾਲਾ। ਉਹਨੇ ਚੱਲ ਪਿਆ ਜੀ, ਮਹਾਰਾਜ ਰਣਜੀਤ ਸਿੰਘ ਆ ਗਏ ਤੇ ਸ਼ੇਰੇ ਪੰਜਾਬ ਆਇਆ ਤੇ ਗਿਆਨੀ ਜੀ ਸੇਵਾ ਨਿਭਾ ਕੇ ਬਾਹਰ ਨਿਕਲ ਰਹੇ ਸਨ, ਅੱਗੇ ਅੱਗੇ ਗਿਆਨੀ ਸੰਤ ਸਿੰਘ ਜੀ, ਪਿੱਛੇ ਪਿੱਛੇ ਮਹਾਰਾਜਾ ਰਣਜੀਤ ਸਿੰਘ। ਜਦੋਂ ਪਰਿਕਰਮਾ ਤੋਂ ਬਾਹਰ ਨਿਕਲੇ ਤੇ ਗਿਆਨੀ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜਾ ਸਾਹਿਬ ਤੁਸੀਂ ਅੱਗੇ ਚੱਲੋ, ਆਪਾਂ ਪਿੱਛੇ ਤੁਰਨੇ ਆ। ਉਹਨਾਂ ਕਿਹਾ ਜੀ ਕਿਉਂ? ਕਹਿਣ ਲੱਗੇ ਤੁਸੀਂ ਗੁੱਸਾ ਤੇ ਨਹੀਂ ਕੀਤਾ? ਮਹਾਰਾਜਾ ਸਾਹਿਬ ਕਹਿੰਦੇ ਗਿਆਨੀ ਜੀ ਅਸੀਂ ਤਾਂ ਤੁਹਾਡੇ ਤੋਂ ਪੁੱਛ ਕੇ ਚੱਲਣਾ। ਕਹਿਣ ਲੱਗੇ ਮਹਾਰਾਜਾ ਜੀ ਉੱਥੇ ਮੈਂ ਅੱਗੇ ਚੱਲਿਆ, ਉਸ ਦਰਬਾਰ ਦਾ ਮੈਂ ਸੇਵਾਦਾਰ ਹਾਂ, ਹਾਂਜੀ ਤੁਸੀਂ ਮੇਰੇ ਪਿੱਛੇ ਚੱਲਣਾ, ਮੈਂ ਉੱਥੇ ਵਜ਼ੀਰ ਹਾਂ, ਹੁਣ ਤੇਰੇ ਰਾਜ ਦੀ ਹੱਦ ਆ ਗਈ, ਤੂੰ ਅੱਗੇ ਤੁਰ ਮੈਂ ਤੇਰੇ ਪਿੱਛੇ ਚੱਲ ਪੈਣਾ। ਪਰ ਪਿਆਰਿਓ ਬਹੁਤ ਤਰਾਸਦੀ ਹੈ ਸਿੱਖਾਂ ਦੀ, ਮੈਂ ਤਾਂ ਇੱਥੋਂ ਦੇ ਸਿਸਟਮ ਵੇਖ ਕੇ ਬੜਾ ਹੈਰਾਨ ਵੀ ਹੋਇਆ। ਗੁਰੂ ਸਾਹਿਬ ਸ਼ਬਦ ਵਰਤ ਰਿਹਾ ਕਿ ਤੂੰ ਬੰਦਿਆ ਰੋਜ਼ ਪੁਰਾਣ ਸੁਣ ਰਿਹਾ ਹੈ, ਤੂੰ ਇਹ ਕਹਿ ਰਿਹਾ ਕਿ ਧਰੂ ਵਰਗੇ ਨੂੰ ਰਾਜ ਮਿਲ ਗਿਆ, ਛੱਡ ਦਿਓ ਬੰਦਿਆਂ ਦੀ ਆਸ, ਪੁਰਾਣ ਸੁਣ ਕੇ ਫਿਰ ਬੰਦਗੀ ਕਰ, ਜਿਹੜਾ ਉਹਨੂੰ ਰਾਜ ਮਿਲਣਾ ਉਹ ਕੋਈ ਵੀ ਨਹੀਂ ਹਟਾ ਸਕਦਾ। ਫਿਰ ਬੇਨਤੀ ਆਪਾਂ ਸਿਰਫ ਸ਼ਬਦ ਚਾਂ, ਬੀਤ ਜਹ ਹੈ ਬੀਤ ਜਹ ਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ ਮਨ ਰੇ, ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰ ਧਾਰੋ। ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਦ ਕੋ ਸਵਾਮੀ, ਤੈ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਈ ਕਿਰਪਾ ਨਿਧ, ਗਜ ਗ੍ਰਾਹ ਤੇ ਛੂਟਾ, ਮੈਂ ਮਾਂ ਨਾਮ ਕਹਾਂ ਲੋ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾ, ਅਜਾ ਮਲ ਪਾਪੀ ਜਗ ਜਾਣੈ। ਭਾਈ ਆਹ ਹੈ ਪੁਰਾਣ ਦੀ ਕਥਾ, ਅਜਾ ਮਲ ਪਾਪੀ ਜਗ ਜਾਣੈ, ਨਿਮਖ ਮਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰੈ ਭਾਰਾ। ਮੈਂ ਬੇਨਤੀ ਕਰਾਂਗਾ, ਬੀਤ ਜੈ ਖੈ ਬੀਤ ਜੈ ਖੈ, ਲੰਘ ਚੱਲੀਏ ਉਮਰ, ਸੱਚੀ ਜੀ ਪਤਾ ਹੀ ਕਿਉਂ ਨਹੀਂ ਲੱਗਦਾ। ਇਹ ਗੁਰੂ ਗ੍ਰੰਥ ਸਾਹਿਬ ਚ ਇੱਕ ਸਲੋਕ ਹੈ ਬਾਬਾ ਜੀ ਦਾ, ਫਰੀਦ ਸਾਹਿਬ ਦਾ, ਫਰੀਦੇ ਫਰੀਦਾ ਕੋਠੇ ਧੁੱਕਣ ਕੇਤੜਾ, ਪਿਰ ਨਿੰਦੜੀ ਨਿਵਾਰ। ਇਹ ਧਿਆਨ ਨਾਲ ਸੁਣਿਓ, ਕੋਠੇ ਧੁੱਕਣ ਕੇਤੜਾ, ਕੋਠਾ ਮਕਾਨ ਦੀ ਛੱਤ ਨਾ, ਕਹਿਣ ਲੱਗੇ ਮਕਾਨ ਦੀ ਛੱਤ ਤੇ ਕਿੰਨਾ ਕੁ ਡੋਰ ਲਏਗਾ, ਇਹ ਤਾਂ ਸਿਰਫ ਤੇਰੇ ਚਾਰ ਪੈਰ ਪੱਟਣ ਦੀ ਦੇਰ ਹੈ ਤੇ ਛੱਤ ਮੁੱਕ ਜਾਣੀ ਹੈ। ਤੇਰੀ ਜ਼ਿੰਦਗੀ ਦੀ ਦੌੜ ਕੋਠੇ ਦੀ ਛੱਤ ਹੋਏ, ਅੱਜ ਪਹਿਲਾ ਸਾਹ ਲਿਆ, ਪਤਾ ਹੀ ਕੋਈ ਨਹੀਂ ਲੱਗਣਾ, 100 ਸਾਲ ਦਾ ਅਖੀਰਲਾ ਸਾਹ ਆਇਆ, ਤੂੰ ਕਹਿਣਾ ਤੇ ਕੱਲ ਦੀ ਗੱਲ ਸੀ ਅਜੇ। ਕੋਠੇ ਧੁੱਕਣ ਕੇਤੜਾ, ਪਿਰ ਨੀਂਦੜੀ ਨਿਵਾਰ, ਜਿਉਂ ਦੇ ਲੱਦੇ ਗਾਣਵੇਂ ਗਏ ਵਿਲਾੜ। ਵਿਲਾੜ ਜਿਹੜੇ ਗਿਣਤੀ ਦੇ ਦਿਨ ਲੱਭੇ ਸਨ ਨਾ, ਉਹ ਨਿਕਲ ਗਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬੀਤ ਜੈ ਹੈ, ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਆ, ਕੱਲ ਚੁੱਕੀ ਹੈ ਬੀਤ, ਵਸ ਤੋਂ ਦੂਰ ਨਿਸਾਈ। ਜਿਹੜੀ ਕੱਲ ਆਪਾਂ ਬੈਠੇ ਸਾਂ ਲੰਘ ਗਈ ਹੈ ਨਾ, ਤੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਬੜੇ ਪਿਆਰੇ ਸ਼ਬਦ, ਹਰ ਸ਼ਬਦ ਬੜਾ ਡੂੰਘਾ ਜੀ। ਅਸੀਂ ਅੰਗਰੇਜ਼ੀ ਦੇ ਜਿਹੜੇ ਪੜ੍ਹਨ ਵਾਲੇ ਲੋਕ ਨੇ, ਉਹ 3 ਦਿਨਾਂ ਨੂੰ ਵੱਖਰੇ 3 ਨਾਂ ਦਿੰਦੇ ਆ, ਇਹ ਨਾ ਟੁਮਾਰੋ, ਯਸਟਰਡੇ, ਟੂਡੇ, ਪਰ ਅਸੀਂ ਪੰਜਾਬੀ 'ਚ ਨਹੀਂ ਕਹਿੰਦੇ। ਅਸੀਂ ਜਿਹੜਾ ਲੰਘ ਚੁੱਕਾ ਕੱਲ, ਤੇ ਜਿਹੜਾ ਆਉਣ ਵਾਲਾ ਉਹ ਵੀ ਕੱਲ, ਇਸ ਤਰ੍ਹਾਂ ਨਾ ਅਸੀਂ ਪਾਸਟ ਨੂੰ ਵੀ ਕੱਲ ਕਹਿੰਦੇ, ਅਸੀਂ ਫਿਊਚਰ ਨੂੰ ਵੀ ਕੱਲ ਕਹਿੰਦੇ, ਕਿਉਂ ਕਹਿੰਦੇ? ਇਹ ਕੱਲ ਸ਼ਬਦ ਕਾਲ ਤੋਂ ਬਣਿਆ, ਕਾਲ ਦਾ ਅਰਥ ਮੌਤ ਤੇ ਕਾਲ ਦਾ ਅਰਥ ਸਮਾਂ। ਜਿਹੜਾ ਕੱਲ ਲੰਘ ਚੁੱਕਾ ਹੈ ਉਹਨੇ ਦੁਬਾਰਾ ਨਹੀਂ ਆਉਣਾ, ਤੇ ਜਿਹੜਾ ਅਸੀਂ ਕਹਿੰਦੇ ਹਾਂ ਕੱਲ ਆਉਣਾ, ਅੱਜ ਤੱਕ ਕਦੀ ਬੰਦੇ ਕੋਲ ਕੱਲ ਨਹੀਂ ਆਇਆ, ਜਿੱਦਣ ਆਇਆ ਅੱਜ ਹੀ ਆਇਆ। ਨਹੀਂ ਸੱਚੀ ਦੱਸੋ ਕੱਲ ਆਇਆ ਕਦੀ? ਨਹੀਂ ਆਇਆ ਨਾ, ਅੱਜ ਆਇਆ। ਤੇ ਅੱਜ ਦਾ ਅਰਥ ਬਿਲਕੁਲ ਇਹ ਨਹੀਂ ਕਿ ਸਵੇਰ ਦੇ 4 ਵਜੇ ਤੋਂ ਲੈ ਕੇ ਰਾਤ ਤੱਕ, ਅੱਜ ਦਾ ਅਰਥ ਸਿਰਫ ਇਹਨਾਂ ਜਿਹੜਾ ਅੰਦਰ ਸਾਹ ਗਿਆ ਹੈ, ਜਿਹੜਾ ਬਾਹਰ ਨਿਕਲ ਗਿਆ ਉਹ ਕੱਲ ਬਣ ਗਿਆ। ਸਵਾਸ ਵੀ ਤਾਂ ਕੱਲ ਨੇ ਨਾ। ਫਿਰ ਅਰਸ਼ ਨੂੰ ਜਿਹੜਾ ਪ੍ਰੈਜੈਂਟ ਹੈ ਉਹ ਹੀ ਅੱਜ ਹੈ, ਜਿਹੜਾ ਸਾਹ ਬਾਹਰ ਨਿਕਲ ਗਿਆ ਉਹ ਕੱਲ ਹੈ। ਪਿਆਰਿਓ, ਨਾ ਬੀਤਿਆ ਹੋਇਆ ਆਉਂਦਾ ਹੈ, ਨਾ ਆਉਣ ਵਾਲੇ ਨੇ ਆਉਣਾ, ਬਸ ਤੇਰੇ ਕੋਲ ਅੱਜ ਹੀ ਹੈ। ਗੁਰੂ ਸਾਹਿਬ ਨੇ ਇਹ ਸ਼ਬਦ ਵਰਤੇ ਆ ਕਿ ਦੇਖ ਤੇਰੇ ਕੋਲ ਸਮਾਂ ਨਿਕਲ ਗਿਆ। ਭਾਈ ਵੀਰ ਸਿੰਘ ਕਹਿੰਦੇ ਆ ਕੱਲ ਚੁੱਕੀ ਹੈ ਬੀਤ, ਕੱਲ ਲੰਘ ਗਈ ਜੀ, ਵਸ ਤੋਂ ਦੂਰ ਨਸਾਈ, ਹੁਣ ਸਾਡੇ ਵਸ ਚ ਨਹੀਂ ਰਹੀ। ਪੰਜਾਬੀ ਦੀ ਉਹਨਾਂ ਦੀ ਨਜ਼ਮ ਹੈ, ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ। ਭਲਕੇ ਕੀ ਪਤਾ ਜੀ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਜਿਹੜੀ ਅੱਜ ਮਿਲੀ ਹੈ ਇਹ ਚਿੰਤਾ ਮਰ ਗਈ। ਤੇ ਏਡਾ ਭੈੜਾ ਮਾਣੇ, ਮੈਂ ਆਪਣੀ ਗੱਲ ਕਰ ਰਿਹਾ, ਇਹ ਕਥਾ ਕਰ ਲੈਂਦਾ, ਸੁਣ ਲੈਂਦਾ, ਫਿਰ ਕਹਿੰਦਾ ਜੀ ਹੁਣ ਤਾਂ ਬੰਦਗੀ ਕਰਨੀ ਹੈ, ਸ਼ਾਮ ਤੋਂ ਸ਼ੁਰੂ ਕਰ ਦੇਣੀ। ਹੇ ਭੈੜਾ ਮਨ, ਕਹਿੰਦਾ ਕੋਈ ਨਹੀਂ, ਅੱਜ ਦਾ ਕੰਮ ਨਿਬੇੜ ਲਿਆ, ਜੇ ਨਿਆਣਿਆਂ ਘਰ ਆਉਣਾ ਕੱਲ ਸਵੇਰੇ ਸ਼ੁਰੂ ਕਰਾਂਗੇ। ਨਹੀਂ ਕੱਲ ਨਹੀਂ ਕਦੀ ਆਏ। ਮਹਾਰਾਜ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਆ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਅੱਜ ਸਾਡੇ ਕੋਲ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ, ਅੱਜ ਇਹ ਮੁਫਤ ਗਵਾਈ, ਉਹ ਸੰਭਲ ਸੰਭਾਲ ਇਸ ਅੱਜ ਨੂੰ। ਇਹ ਬੀਤੇ ਮਹਾਰਸ ਪੀਂਦਿਆਂ, ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਕੀਰਤ ਹਰ ਰੰਗ ਚਾਹੁੰਦਿਆਂ, ਅੱਜ ਸਾਂਭ ਮੇਰੇ ਮਨ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਬੀਤ ਜੈ ਹੈ ਜਨਮ ਅਕਾਜ ਰੇ, ਨਿਸ਼ ਦਿਨ ਸੁਣ ਕੈ ਪੁਰਾਨ, ਸਮਝਤ ਨੈ ਰੇ ਅਜਾਨ, ਕਾਲ ਤੋਏ ਕਾਲ ਤੋ ਪਹੁੰਚਿਓ ਹਨ। ਕਿਉਂ ਨਹੀਂ ਸਮਝਦਾ, ਮੌਤ ਤੇਰੇ ਸਿਰ ਤੇ ਆ ਗਈ ਓ ਭਾਈ, ਤੇਰੇ ਪਿੱਛੇ ਪਿੱਛੇ ਦੌੜਦੀ ਪਈ ਹੈ, ਕਾਲ ਤੋ ਪਹੁੰਚਿਆ ਹਨ। ਅੱਗੇ ਮਹਾਰਾਜ ਕਹੇ, ਕਹਾਂ ਜਾਇਆ ਭਾਜ ਰੇ, ਕਿੱਥੇ ਲੁਕ ਜਾਏਗਾ, ਕਿਸ ਤਹਿਖਾਨੇ ਚ ਲੁਕ ਜਾਏਗਾ, ਜਿੱਥੇ ਮਰਜ਼ੀ ਲੁਕ ਜੀ, ਕਾਲ ਨੇ ਉੱਥੇ ਵੀ ਆ ਜਾਣਾ ਹੈ, ਰਹਾਓ। ਅੱਗੇ ਫਿਰ ਮਹਾਰਾਜ ਕਹਿੰਦੇ, ਕਾਹਦੇ ਲਈ ਤੂੰ ਮਾਣ ਕਰਨ, ਅਸਥਿਰ ਜੋ ਮਾਨਿਓ ਦੇਹ। ਅਸਥਿਰ ਦਾ ਅਰਥ ਹੈ ਜਿਹਨੇ ਸਦਾ ਸਥਿਰ ਰਹਿਣਾ। ਇਹ ਗੱਲ ਯਾਦ ਰੱਖਿਓ, ਗੁਰਬਾਣੀ ਦੀ ਸ਼ਬਦਾਵਲੀ ਬੜੇ ਕਮਾਲ ਦੀ ਜੇ। ਉਂਝ ਹਿੰਦੀ ਵਿੱਚ ਤਾਂ ਆਪਾਂ ਕਹਿੰਦੇ ਸਥਿਰ, ਇਹ ਕਹਿੰਦੇ ਹਾਂ ਨਾ ਹਿੰਦੀ ਚ ਸਥਿਰ, ਉੱਥੇ ਐੜਾ ਗੇਤਰ ਲੱਗਾ ਅਸਥਿਰ, ਤੇ ਇਹਦਾ ਅਰਥ ਬੰਦਾ ਕਰੇਗਾ ਜਿਹਨੇ ਥਿਰ ਨਹੀਂ ਰਹਿਣਾ। ਨਹੀਂ ਨਹੀਂ, ਪਰ ਬਾਣੀ ਅਰਥ ਐੜਾ ਅਗੇਤਰ ਲਾ ਕੇ ਵੀ ਥਿਰ ਕਰਦੀ, ਅਸਥਿਰ ਰਹੋ, ਡੋਲੋ ਮਤ ਕਬਗੂ, ਗੁਰ ਕੈ ਬਚਨ ਆਧਾਰ। ਮਹਾਰਾਜ ਕਹਿੰਦੇ, ਅਸਥਿਰ ਜੋ ਮਾਨਿਓ ਦੇਹ, ਜਿਹੜੀ ਇਸ ਦੇਹ ਨੂੰ ਤੂੰ ਕਹਿ ਰਿਹਾ ਮੈਂ ਕਦੀ ਨਹੀਂ ਜਾਣਾ, ਸੋ ਤੋ ਤੇਰੀ ਹੋ ਹੈ ਖੇ, ਇਹਨੇ ਮਿੱਟੀ ਦੀ ਢੋਲੀ ਬਣ ਜਾਣਾ ਪਿਆਰਿਆ, ਇਹ ਪੋਟਲੀ ਚ ਪਾ ਲੈਣੀ ਸਵਾ। ਅਸਥਿਰ ਜੋ ਮਾਨਿਓ ਦੇਹ, ਸੋ ਤੋ ਤੇਰੇ ਹੋਇਆ ਖੇ, ਕਿਉਂ ਨਾ ਹਰ ਕੋ ਨਾਮ ਲੇ, ਮੂਰਖ ਨਿਲਾਜ ਰੇ। ਵਾਹਿਗੁਰੂ ਕਹਿੰਦੇ ਮੂਰਖ ਨਲੱਜਿਆ, ਕਿੱਡੇ ਪਿਆਰੇ ਨਲੱਜ, ਕਿਹਨੂੰ ਕਹਿੰਦੇ ਆ, ਬਸ਼ਰਮ ਨੂੰ ਕਹਿੰਦੇ ਆ ਨਾ, ਜਿਹਨੂੰ ਕੋਈ ਸ਼ਰਮ ਨਹੀਂ, ਕਹਿੰਦੇ ਨੇ ਕਿੱਥੇ ਤੁਰਿਆ ਫਿਰਨਾ ਨਲੱਜਾ, ਤੂੰ ਇਹ ਕਹਿ ਰਿਹਾ ਮੈਂ ਕਦੇ ਨਹੀਂ ਜਾਣਾ, ਇਹ ਕੱਚ ਦਾ ਭਾਂਡਾ ਹੈ, ਇਹਦਾ ਕੋਈ ਪਤਾ ਨਹੀਂ ਕਦੋਂ ਇਹਨੇ ਟੁੱਟ ਜਾਣਾ। ਗਰਭ ਕਰਤਾ ਹੈ ਦੇਖੋ ਬਿਨਸੈ ਛਿਨਮੈ ਮੀਤ, ਇਹ ਖਿਣ ਲੱਗਣਾ। ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਭੁਜੰਗ, ਸੱਪ ਦੀ ਕੁੰਜ ਹੈ ਜੀ ਇਹ, ਇਹ ਉਤਰਨ ਵਾਲੀ ਹੈ। ਗੁਰੂ ਜੀ ਕਹਿ ਰਹੇ ਨੇ, ਅਸਤਿਰ ਜੋ ਮਾਨਿਓ ਦੇਹ, ਸੋ ਤੋ ਤੇਰੋ ਹੋਇਆ ਖੇ, ਕਿਉਂ ਨਾ ਹਰ ਕੋ ਨਾਮ ਲੇਹ, ਮੂਰਖ ਨਿਰਾਜ ਰੇ। ਅੱਗੇ ਮਹਾਰਾਜ ਕਹਿੰਦੇ, ਰਾਮ ਭਗਤ ਹੀ ਏ ਆਨ, ਛਾੜ ਦੇ ਤੈ ਮਨ ਕੋ ਮਾਨ। ਮਹਾਰਾਜ ਕਹਿੰਦੇ ਨੇ, ਤੂੰ ਆਪਣੇ ਮਨ ਦੇ ਅਹੰਕਾਰ ਨੂੰ ਛੱਡ ਦੇ, ਤੇ ਮੈਂ ਤੈਨੂੰ ਇਹ ਕਹਿ ਰਿਹਾ ਕਿ ਮੇਰੀ ਗੱਲ ਧਿਆਨ ਨਾਲ ਸੁਣ, ਤੂੰ ਇਸ ਸੰਸਾਰ ਵਿੱਚ ਸਥਿਰ ਹੋ ਜਾਏਗਾ, ਆਨੰਦਮਈ ਜੀਵਨ ਬਤੀਤ ਕਰੇਗਾ, ਜੇ ਤੂੰ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਵੀ ਜੁੜ ਜਾਏਗਾ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਕਿਵੇਂ ਹੈ, ਚਲੋ ਇਹ ਆਪਾਂ ਸਾਰਾ ਦੱਸਦੇ ਹੀ ਪਏ ਉਦਣ ਦੇ, ਸਭ ਨੂੰ ਪਤਾ ਹੈ, ਅਤੇ ਤਕਰੀਬਨ ਇਹਨਾਂ ਸਤਿਗੁਰਾਂ ਦੇ ਸਵਈਆਂ ਦਾ ਸਾਰੇ ਕੀਰਤਨ ਕਰਨੇ ਆ ਸਾਰੇ, ਕਿ ਤਿਲਕ ਜੰਯੂ ਰਾਖਾ ਪ੍ਰਭ ਤਾਕਾ, केनो बडो कलू मैं साका साधन हित इति जन करी शीश दिया पर सी न उचरी। धर्म हित साका जिन किया शीश दिया पर सिर न दिया। गुरमुखो सी न उचरी सिर न दिया, ओ केड़ी ताकत सी, गर्दन वड्डी खून निकलिया नहीं। भाई दयाला जी नू चीरिया उबालिया, भाई मती दास जी नू चीरिया, भाई सती दास जी नू रूह चलम, की दर्द नहीं हुंदी शरीर नू? क्यों नहीं हुंदी? सब कुछ होया पर असल च दुख नू दुख मनिया ही नहीं, क्योंकि उस दुख वेले सुरत ओथे जुड़ी सी जिहड़ा खाए ही सुख निदान। सतगुरु गुरु तेग बहादुर सच्चे पातशाह उन्हां ना सी बोली ना खाए बोलिया, ते सिर दा अर्थ मैं एक बार कीता सी, ओ जेड़ी गुरदेव दे अंदर दी परम अवस्था है उन्हूं मौत भी नहीं खो सकी जी। महाराज कहिंदे सिर ना दिया, नाटक चेट किए कुकाजा, प्रभ लोगन कह आवत लाजा। अगला बचन ठीक कर फोर दलीस सिर, दिल्ली दे बादशाह दे सिर दे उत्ते ठीकरा भन्निया, क्योंकि बादशाह धर्मी नहीं। उस दिन बाला साहब शायद ते मैं एक जगह होर बेनती की, औरंगजेब जिन्ना मतस्वी सेना बंदा कोई होर नहीं, ओदियां बेटियां सन बेटे सन। जेड़ा बंदा अपने बाप नू पानी दी कुट नहीं देंदा, एक लाल किला आगरे वे ना जी, जदों शाहजहां अपने फादर नू ने कैद किया ना, बाप अपने औरंगजेब ने, ते ओनू किसे ने ओ कहिंदा अप्रोच कीती जी मैनू कोई शाही ते कलम ते कागज लिया दिओ, मैं अपने बेटे नू एक सुनेहा लिखना, चिट्ठी लिखनी। ओनू शाही दवात ते कलम ते कागज देता, उन्हें सिर्फ को ए शेर ने जी फारसी विच ने शाहजहां दे, उन्हें ए लिखिया मेरे बेटे तू हिंदुआ नू काफिर कहना है ना, उन्होंने बुत प्रिस्त कहना है, कहिंदा तेरे नाल बहुत चंगे नहीं। ओ मरन तो बाद भी अपने पितरां नू पानी देंदे ने, सिर्फ समझण लई मैं नहीं कि आपां पानी देण तुर पैणा, ओ मरन तो बाद भी पितरां नू पानी देंदे ने, तू किन्ना बद किस्मत है जिहड़ा जिउंदे जी प्यो नू पानी दी घुट नहीं देंदा। मैं प्यास नाल तड़फ रहा हां, ओ मरन तो बाद पानी देंदे ने, तू जिउंदा भी नहीं। एडा शैतान सी अगो इन्हें पता की लिखिया, कहिंदा अबू जेड़ी चिट्ठी लिखन लग्या तुसी शाही च पानी पा के शाही घोलियो शाही पी लै, ओ शाही पी लै। वेखो किड्डा इहदी एक बेटी सी जेब नुसा, जिन्हू जेबुल नुसा भी कहिंदे, असल च ना जेब उन निसा, ओ कवित्री सी जी, बड़े कमाल दी कविता करदी सी। उन्हें कविता लिखी ते गल मैनू बड़ी चंगी लगी, उहदी कविता किसी ने पढ़ी, ओ मुशायरियां भी जानदी सी लुक के अपने बाप तो, पर ओ आम कवि नहीं सी, रूहानी कवि सी। उन्हें एक बारी कविता लिखी ते बुलबुल किते बोली, ते उन्हें कहा सी कोयल ते बोल, कहिंदी तू एना ना बोल दर्द भरी आवाज, क्योंकि शहनशाह दा अंदर जेड़ा ओ एहो जिहियां आवाजां भी बर्दाश्त नहीं करता। अपने प्यो बारे उन्हें कहा, मैं आप नूं बेनती करा, उस बीबी नूं 20 साल बंदे ने कैद रखिया जी, वो तड़फ के मरी। तुसी इत्थों हिसाब ला लो, जिहड़ा अपने बच्चियां दा अपने भरावां दा अपने प्यो नूं बर्दाश्त नहीं करदा, प्यो किहड़े इस्लाम दा प्रचार कर रहा? इस्लाम कहिंदा बाप नूं कैद करो, इस्लाम तां कहिंदा है कि मां दे पैरां दे थल्ले जन्नत है। आपनू पता कई बार बोलते हैं मां, जेड़ा बंदा खून दे रिश्ते की परवाह नहीं करता वह बंदा धर्मी नहीं। तो गुरु गोबिंद सिंह जी ने अपनी रचना च उस दिन क्या, महाराज ने कहा औरंगजेब तू सचमुच इस वक्त हिंदुस्तान का बादशाह है, शहनशाह औरंगजेब आलमी। फिर अर्ज, ये गुरु गोबिंद सिंह दे बोल ने, कहने औरंगजेब तू शहनशाह है, इस वक्त का हाकिम है, शहनशाह औरंगजेब आलमी के दारा ए दौर अस्त, ऐस दौर दा इस समय दा हाकम तू है, के दूर अस्त दी तू हाकम है, तू दारा है, दारा दर ते तू पातशाह है, ਪਰ ਲੋਕਾਂ ਸਾਹਮਣੇ ਪਖੰਡ ਨਾ ਕਰ, ਤੂੰ ਦੀਨ ਤੋਂ ਬਹੁਤ ਦੂਰ ਹੈ, ਤੂੰ ਦੀਨਦਾਰ ਨਹੀਂ। ਇੱਕ ਸ਼ੇਰ ਮਹਾਰਾਜ ਦਾ ਹੋਰ ਹੈ, ਨਾ ਇਮਾਂ ਪ੍ਰਸਤੀ ਨਾ ਉਜ਼ਾਏ ਦੀ, ਤੂੰ ਇਮਾਨ ਪ੍ਰਸਤ ਨਹੀਂ, ਤੂੰ ਦੀਨਦਾਰ ਵੀ ਨਹੀਂ, ਨਾ ਸਾਹਿਬ ਸ਼ਨਾਸੀ, ਸ਼ਨਾਸੀ ਦਾ ਅਰਥ ਹੈ ਸ਼ਨਾਖਤ, ਪਹਿਚਾਣ ਕਰਨੀ, ਤੈਨੂੰ ਅੱਲਾਹ ਦੀ ਕੋਈ ਪਹਿਚਾਣ ਨਹੀਂ, ਨਾ ਮੁਹੰਮਦ ਯਕੀਨ, ਸੱਚ ਵੇ ਤੈਨੂੰ ਆਪਣੇ ਪੈਗੰਬਰ ਆਪਣੇ ਰਸੂਲ ਮੁਹੰਮਦ ਉੱਤੇ ਵੀ ਯਕੀਨ ਨਹੀਂ। ਮੈਂ ਇੱਕ ਬੇਨਤੀ ਕਰਾਂ, ਇਹ ਕੋਈ ਆਮ ਉਹਦੇ ਜੇ ਕਿਤੇ ਤੁਸੀਂ ਦਸਤਾਵੇਜ਼ ਦੇਖੋ ਪੜ੍ਹ ਕੇ ਉਹਦੇ ਬਾਰੇ ਜੋ ਕੁਝ ਲਿਖਿਆ ਗਿਆ, ਜਿੰਨਾ ਕੁ ਜ਼ੁਲਮ ਢਾਇਆ ਗਿਆ ਜੀ। ਤੇ ਇੱਕ ਮੈਂ ਬੇਨਤੀ ਕਰਾਂਗਾ, ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਜਿਹੜਾ ਜ਼ੋਰ ਜ਼ਬਰਦਸਤੀ ਨਾਲ ਲੋਕਾਂ ਦਾ ਧਰਮ ਕਨਵਰਟ ਕਰਾਏ ਤੇ ਆਪਣਾ ਧਰਮ ਥੋਪਣਾ ਸ਼ੁਰੂ ਕਰਦਾ ਨਾ, ਦੇਖੋ ਕੁਝ ਦਿਨ ਦੀ ਖੇਡ ਹੁੰਦੀ, ਉਹ ਬੰਦਾ ਕਦੀ ਸਦਾ ਰਹਿ ਨਹੀਂ ਸਕਦਾ, ਰੱਬ ਨੂੰ ਨਹੀਂ ਚੰਗਾ ਲੱਗਦਾ ਜੀ। ਜੇ ਉਹਨੇ ਅਨੇਕਤਾ ਪੈਦਾ ਕੀਤੀ, ਮੇਰੀ ਫਿਰ ਅਰਜ ਸੀ ਕਿ ਸਾਰੇ ਇੱਕੋ ਜਾਣ, ਉਹ ਪਿਆਰਿਓ ਇੱਥੇ ਤਾਂ ਅਰਬਾਂ ਬੰਦੇ ਨੇ ਇਸ ਧਰਤੀ ਤੇ, ਅਰਬਾਂ ਨੇ ਇਸ ਵੇਲੇ ਨਾ, ਤੇ ਰੋਜ਼ ਪੈਦਾ ਹੋ ਰਹੇ ਆ, ਰੱਬ ਨੇ ਕਿਹੋ ਜੀ ਡਾਈ ਲਾਈ ਹੋਏ, ਇੱਕ ਬੰਦੇ ਦੇ ਫਿੰਗਰ ਪ੍ਰਿੰਟ ਦੂਜੇ ਨਾਲ ਮਿਲਦੇ ਨਹੀਂ ਪਏ, ਮਿਲਦੇ ਪਏ ਨਹੀਂ ਫਿੰਗਰ ਪ੍ਰਿੰਟ, ਹੱਥਾਂ ਦੇ ਉਂਗਲੀਆਂ ਦੇ ਨਿਸ਼ਾਨ, ਜੇ ਉਹਨੇ ਅਨੇਕਤਾ ਬਣਾਈ ਹੈ ਤੇ ਆਪਾਂ ਕੌਣ ਆ ਜੀ। ਇਸੇ ਕਰਕੇ ਗੁਰਮਤ ਨੇ ਕਿੰਨੀ ਖੂਬਸੂਰਤੀ ਦਿੱਤੀ, ਮੈਂ ਕੱਲ ਕਾਬਜ਼ ਕਿਹਾ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮੈਨੂੰ ਰਾਮ ਲਫ਼ਜ਼ ਨਾਲ ਕੋਈ ਗੇਟ ਨਹੀਂ, ਗੋਪਾਲ ਬੋਲ, ਰਾਮ ਬੋਲ, ਗੋਬਿੰਦ ਬੋਲ, ਗੋਵਰਧਨ ਬੋਲ, ਮੁਰਾਰੀ ਬੋਲ, ਦਮੋਦਰ ਬੋਲ, ਸ਼ਾਮ ਸੁੰਦਰ ਬੋਲ, ਪਰ ਬੋਲੀ ਏਕ ਓਂਕਾਰ ਨੂੰ। ਜੇ ਅਵਤਾਰੀ ਸ਼ਬਦ ਨੇ ਉਹਦੀ ਵਿਆਖਿਆ ਪਰਮਾਤਮਾ ਨਾਲ ਕੀਤੀ, ਤੂੰ ਰੱਬ ਬੋਲ, ਤੂੰ ਅੱਲਾ ਬੋਲ, ਤੂੰ ਬੀਠਲ ਬੋਲ, ਮੈਨੂੰ ਕੋਈ ਇਤਰਾਜ਼ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ ਭਾਈ, ਹਰ ਬੰਦੇ ਨੂੰ ਧਰਮ ਜੀਣ ਦਾ ਹੱਕ ਹੈ, ਪਰ ਧਰਮ ਦੇ ਨਾਂ ਤੇ ਚਿੰਨ ਪਾ ਕੇ ਪਖੰਡ ਕਰਨਾ ਪਾਪ ਹੈ। ਦੇਖੋ ਗੁਰੂ ਗ੍ਰੰਥ ਸਾਹਿਬ ਚ ਬਾਹਰ ਦੇ ਚਿੰਨ੍ਹਾਂ ਨੂੰ ਕਿਤੇ ਥਾਂ ਹੀ ਨਹੀਂ ਦਿੱਤੀ ਜੀ, ਤੁਹਾਡੇ ਭਾਈ ਸਾਹਿਬ ਬੈਠੇ ਆ, ਇਹ ਤਿੰਨਾਂ ਦੇ ਚਿੰਨ੍ਹ ਜ਼ਿਆਦੇ ਨੇ, ਇੱਕ ਇਸਲਾਮ ਦੇ, ਇੱਕ ਜੋਗੀਆਂ ਦੇ ਤੇ ਤੀਜਾ ਬ੍ਰਾਹਮਣ, ਇਹਨਾਂ ਦੇ ਚਿੰਨ੍ਹ ਨੇ ਨਾ। ਜੋਗੀ ਦੇ ਚਿੰਨ੍ਹ ਨੇ ਕਿ ਉਹਦੇ ਕੋਲ ਖਿੰਤਾ ਹੈ, ਉਹਦੇ ਕੋਲ ਗੋਦੜੀ ਹੈ, ਉਹਦੇ ਕੋਲ ਚਿੱਪੀ ਹੈ, ਉਹਦੇ ਕੋਲ ਸਿੰਘੀ ਹੈ, ਤੇ ਗੁਰੂ ਸਾਹਿਬ ਨੇ ਉਹਦੇ ਅਰਥ ਸਪਿਰਚੁਅਲ ਕਰ ਦਿੱਤੇ। ਮੁੰਦਾ ਸੰਤੋਖ, ਸ਼ਰਮਪਤ ਝੋਲੀ, ਧਿਆਨ ਕੀ ਕਰਾਂ ਬਿਪੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਸਾਰੇ ਅਰਥ ਬਦਲ ਦਿੱਤੇ। ਪੰਡਿਤ ਕੋਲ ਜਨੇਊ ਹੈ ਤੇ ਗੁਰੂ ਸਾਹਿਬ ਨੂੰ ਉਹਦੇ ਅਰਥ ਵੀ ਬਦਲ ਦਿੱਤੇ। ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ, ਸੱਤ ਵੱਟ, ਇਹ ਜਨੇਊ ਜੀ ਕਾ, ਹਾਂ ਜੀ ਦਾ ਪਾ ਤੇ ਪੰਡਿਤ ਵੀ ਸਵੀਕਾਰ ਹੈ, ਜੇ ਸੰਤੋਖ ਦੀਆਂ ਮੁੰਦਰਾਂ ਪਾ ਲੈ ਤੇ ਜੋਗੀ ਵੀ ਪ੍ਰਵਾਨਕ ਹੈ। ਤੀਜੀ ਗੱਲ ਯਾਦ ਰੱਖਿਓ, ਮੁਸਲਮਾਨ ਜੁਮੇ ਨੂੰ ਮਸੀਦ ਚ ਜਾਂਦਾ ਹੈ, ਨਮਾਜ਼ ਪੜ੍ਹਨ ਜਾਂਦਾ ਹੈ, ਉਹਦੇ ਕੋਲ ਵੀ ਚਿੰਨ੍ਹ ਨੇ, ਉਹਦੀ ਸੁਨਤ ਹੈ, ਉਹਦੇ ਕੋਲ ਮੁਸੱਲਾ ਹੈ, ਉਹਦੇ ਕੋਲ ਤਸਬੀਹ ਹੈ। ਗੁਰੂ ਜੀ ਨੇ ਕਿਹਾ ਮੇਹਰ ਮਸੀਤ, ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ, ਸੀਲ ਰੋਜ਼ਾ, ਹੋ ਮੁਸਲ ਮਾਨ, ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ, ਤਸਮੀ ਸਾਤ ਇਸ ਭਾਵ ਸੀ ਨਾਨਕ ਰੱਖੇ ਲਾਏ। ਪਿਆਰਿਓ ਇੰਨੇ ਸਪਿਰਚੁਅਲ ਅਰਥ ਕਿਸੇ ਦੇ ਚਿੰਨ੍ਹਾਂ ਦੇ ਹੋ ਸਕਦੇ ਆ? ਮੈਂ ਫਿਰ ਬੇਨਤੀ ਕਰਾਂ, ਕਦੀ ਸਮਾਂ ਮਿਲਿਆ ਹਉਮੈ ਚ ਨਹੀਂ ਮੈਂ ਕਹਿ ਰਿਹਾ, ਜਿੰਨੇ ਚਿੰਨ੍ਹਾਂ ਦੇ ਰੂਹਾਨੀ ਅਰਥ ਗੁਰੂ ਗ੍ਰੰਥ ਸਾਹਿਬ ਚ ਮਿਲਣਗੇ, ਹੋ ਸਕਦਾ ਉਹ ਪਾਉਣ ਵਾਲੇ ਨੂੰ ਨਹੀਂ ਪਤਾ। ਮੰਨ ਲਓ ਪੰਡਿਤ ਜੀ ਨੇ ਜਨੇਊ ਪਾਇਆ ਹੈ, ਉਹਨੂੰ ਪੁੱਛ ਲਈ ਇਹਦੇ ਅਰਥ ਕਰ, ਉਹ ਤਾਂ ਆਪਣੇ ਸਨਾਤਨ ਮਤ ਅਨੁਸਾਰ ਕਹੇਗਾ, ਪਰ ਗੁਰੂ ਨਾਨਕ ਸਾਹਿਬ ਉਹਦੇ ਰੂਹਾਨੀ ਅਰਥ ਕਰ ਦੇਣਗੇ। ਮੈਂ ਆਪ ਨੂੰ ਬੇਨਤੀ ਕਰਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਉਹ ਧਰਮ ਦੀ ਆਜ਼ਾਦੀ ਦਾ ਪਹਿਲਾ ਸ਼ਹੀਦ ਹੈ। ਚਲੋ ਅਸੀਂ ਕਹਿ, ਮੈਂ ਕੱਲ੍ਹ ਵੀ ਕਿਹਾ ਸੀ ਜੀ, ਸਭ ਤੋਂ ਪਹਿਲਾਂ ਸਾਡੇ ਸ਼ਬਦ ਵਰਦੇ ਹੁੰਦੇ ਸਨ ਜੀ, ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ, ਫਿਰ ਸ਼ਬਦ ਵਰਤੀਂਦਾ ਸੀ ਗੁਰੂ ਤੇਗ ਬਹਾਦਰ ਧਰਮ ਕੀ ਚਾਦਰ, ਤੇ ਮੈਂ ਕੱਲ੍ਹ ਕਿਹਾ ਮੈਨੂੰ ਚੰਗਾ ਲੱਗਾ ਉਹ ਸ਼ਬਦ, ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤ, ਉਹਨਾਂ ਦਾ ਗ੍ਰੰਥ ਹੈ ਸ੍ਰੀ ਗੁਰੂ ਸੋਭਾ, ਉਹ ਬੰਦਾ ਤਾਂ ਇੰਨੀ ਸ਼ਰਧਾ ਨਾਲ ਗੁਰੂ ਨਾਨਕ ਗੋਬਿੰਦ ਸਿੰਘ ਨਿਰੰਕਾਰ ਤੱਕ ਲਿਖਦਾ, ਉਹਦੇ ਵਿੱਚ ਜਿਹੜੇ ਸ਼ਬਦ ਉਹਨਾਂ ਵਰਤੇ, ਨਾ ਹਿੰਦ ਵਰਤਿਆ ਨਾ ਧਰਮ ਵਰਤਿਆ, ਉਹਨਾਂ ਨੇ ਹੀ ਵਰਤਿਆ ਸੀ ਪ੍ਰਗਟ ਪੈ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਬੀ ਚਾਦਰ, ਕਰਮ ਧਰਮ ਕੀ ਜਿਨ ਪਤ ਕਰ ਰਾਖੀ, ਅਟਲ ਕਰੀ ਕਲਯੁਗ ਮੈਂ ਸਾਖੀ। ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ ਨੇ ਜੀ,